ਐਡੀ ਉੱਚੀ ਸਟੇਜ ਜਿੱਥੇ ਜਾ ਕੇ ਰੱਬ ਦੇ ਦਰਸ਼ਨ ਹੋ ਜਾਣ, ਔਰ ਉੱਥੋਂ ਬਾਅਦ ਹੁੰਦੇ ਹੈ ਉਹ ਸਾਧ ਸੰਗਤ ਸਟੇਜ ਅੰਦਰ, ਜਿਸ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਕਰ ਕਿਰਪਾ ਤੂੰ। ਇਹ ਧੂੜ ਕੋਈ ਉਹ ਛਿੱਤਰਾਂ ਦੀ ਧੂੜ ਨਹੀਂ ਹੈ ਬਾਹਰਲੇ ਸੰਤਾਂ ਦੀ ਠੱਗਾਂ ਦੀ, ਇਹ ਧੂੜ ਹੈ ਸਪਿਰਚੁਅਲ ਡਸਟ। ਕਰ ਕਿਰਪਾ ਕਰੇ ਕਿਰਪਾ ਕਰੇ ਕਿਰਪਾ ਤੂਰੇ ਦੇਹੋ ਸਤਸੰਗ ਜੀ, ਕਰ ਕਿਰਪਾ ਕਰੇ ਕਿਰਪਾ ਕਰੇ ਕਿਰਪਾ ਤੂਰ ਦੇਹੋ ਸੰਤਨ। ਸੰਤਨ ਪਲੂਰਲ ਹੈ, ਇੱਥੇ ਬਹੁਤ ਸਾਰੇ ਸੰਤ ਹੈ ਕਰਮਖੰਡ ਦੇ ਵਾਸੀ। ਹੁਣ ਉੱਥੇ ਜਿਹੜੇ ਕਰਮਖੰਡ ਦੇ ਵਾਸੀ ਹੈ ਉਹਨਾਂ ਨੂੰ ਕਿਹਾ, ਉਹ ਹੁਣ ਇੱਥੇ ਦੇ ਸਿੱਖ ਵੀ ਹੈ ਕਮਾਈ ਵਾਲੇ, ਜਿਹੜੇ ਰੋਜ਼ ਅਭਿਆਸ ਕਰਕੇ ਖੰਡਾਂ ਨੂੰ ਲੰਘ ਕੇ ਕਰਮਖੰਡ ਚ ਪਹੁੰਚਦੇ ਹੈ, ਪਰ ਅੰਦਰ ਲਈ ਉਹਨਾਂ ਦੇ ਸੂਕਸ਼ਮ ਸਰੀਰ ਪਹੁੰਚਦੇ ਉੱਥੇ, ਇਹ ਉਹਨਾਂ ਦੀ ਸ਼ਬਦ ਰੂਪ ਉਹਨਾਂ ਦੇ ਸਰੀਰ ਹੋ ਜਾਂਦੇ। ਬਾਹਰ ਦਾ ਸਰੀਰ ਇੱਥੇ ਹੀ ਹੈ ਪਰ ਅੰਦਰ ਉਹ ਕਰਮਖੰਡ ਦੀ ਚੜਾਈ ਤੱਕ ਚਲੇ ਜਾਂਦੇ। ਉਹਨਾਂ ਨੇ ਵੀ ਕਿਹਾ ਹੈ
ਕਰ ਕਿਰਪਾ ਕਰ ਕਿਰਪਾ ਗੁਰਸਿੱਖਾਂ ਕੀ ਹਰ ਤੂਰ ਦੇ, ਕਰ ਕਿਰਪਾ ਕਰ ਕਿਰਪਾ ਕਰ ਕਿਰਪਾ ਤੂਰੇ ਦੇਹੋ ਸੰਤਨ ਕੀ ਸੁਖ ਨਾਨ।
ਬੜੀ ਹੈਰਾਨਗੀ ਦੀ ਗੱਲ ਆ, ਆਹ ਅੰਕੜਾਂ ਦਾ ਭੇਦ ਹੈ, ਨਾਨਕ ਜੋਤ ਨਹੀਂ ਹੈ ਇੱਥੇ।
ਨਾਨਕ ਦੇ ਕੱਕੇ ਨੂੰ ਅੰਕੜ ਹੈ, ਮਹੱਲਾ ਪੰਜਵਾਂ, ਆਪ ਗਰੀਬੀ ਚ ਜਾ ਰਿਹਾ। ਸੁਖ ਨਾਨਕ ਇਹੋ ਬਾਂਝ ਹੈ, ਇਹ ਸੁਖ ਨਾਨਕ ਇਹੋ ਬਾਂਝ ਹੈ।
ਰੱਬ ਦੇ ਦਰਸ਼ਨ ਕਿੱਦਾਂ ਹੋਣਗੇ? ਅੰਦਰ ਹੀ ਸਾਧ ਸੰਗਤ, ਸਾਧ ਸੰਗਤ ਤੋਂ ਪਹਿਲਾਂ ਸੰਤਾਂ ਦੇ ਦਰਸ਼ਨ ਹੋਣਗੇ, ਕਰਮਖੰਡ ਲੰਘਣਾ ਪਏਗਾ, ਔਰ ਕਰਮਖੰਡ ਤੋਂ ਪਹਿਲਾਂ ਤੂੰ ਕੀ ਹੈ?
ਤੂੰ ਰੱਬ ਨੂੰ ਮਿਲਣੇ ਹੀ ਸ਼ਬਦ ਲਾਇਆ
ਆਪਣਾ ਜੀ ਚੜ੍ਹਨਾ ਹੈ ਤਾਂ ਜੀ ਨਾ ਅੰਦਰ ਮਿਲਣਾ ਹੈ, ਬਾਹਰ ਬੋਡੀ ਦਾ ਮਿਲਾਪ ਨਹੀਂ ਹੈ ਜਿਸਮ ਦਾ, ਅੰਦਰ ਜੀਏ ਦਾ ਹੈ। ਅੱਗੇ ਹਮੇ ਟੁੱਟਣ ਲੱਗੀ ਹੈ ਸ਼ਬਦ, ਇਹੋ ਖੋਜ ਹੈ। ਰਹਾਉ ਜੀ ਤੁਕ ਚ ਕਹਿ ਗਏ ਵੀ ਆਪਣੇ ਜ਼ੋਰ ਨਾਲ ਮੈਂ ਮਿਲ ਸਕਦਾ,
ਮਿਲੋ ਪਿਆਰੇ ਜੀਆ,
ਹੇ ਜੀਆ ਤੂੰ ਰੱਬ ਨੂੰ ਮਿਲ।
ਕਹਿੰਦੇ ਨਹੀਂ, ਰੱਬ ਕੀ ਆ ਤੂੰ ਹੈ,
ਇਹ ਅਕਾਲ ਪੁਰਖ ਤੂੰ ਹੀ ਕਰੇਗਾ ਤੇ ਮਿਲਾਪ,
ਮੇਰਾ ਨੀ ਕੁਛ ਕੀਤਾ। ਰੱਬ ਕੀ ਆ ਤੂੰ
ਦਿੰਦੇ ਨੇ ਮਹਾਰਾਜ, ਏਡਾ ਹਰ ਸ਼ਬਦ ਹੀ ਪੂਰਨ ਬ੍ਰਹਮ ਗਿਆਨ ਦਾ ਭਰਿਆ ਪਿਆ ਹੈ।
ਲੇਕਿਨ ਅਗਰ ਇੱਕ ਸ਼ਬਦ ਅੱਜ ਵਾਚ ਲਈਏ ਬੰਦੇ ਦੀਆਂ ਚਾਂਦਰਾਂ ਨਿਕਲ ਜਾਂਦੀਆਂ। ਮੈਨੂੰ ਮਾਨਸ ਜਨਮ ਇੰਨੀ ਜੂਨਾਂ ਤੋਂ ਬਾਅਦ ਮਿਲਿਆ, ਔਰ ਫਿਰ ਕਾਹਦੇ ਲਈ ਮਿਲਿਆ ਹੈ? ਔਰ ਮੈਂ ਕਿੱਦਾਂ ਮੋਹ ਮਾਇਆ ਚ ਲਿਪਟ ਜਾਂਦਾ ਹੈ। ਮੇਰਾ ਕਸੂਰ ਹੈ, ਇਹਦਾ ਕਸੂਰ ਹੈ, ਮੈਂ ਰੱਬ ਨੂੰ ਨੀ ਪਾ ਸਕਦਾ। ਪਰ ਮਹਾਰਾਜ ਕਹਿੰਦੇ ਹੈ ਭਾਣਾ ਹੀ ਐਸਾ ਹੈ, ਐਸਾ ਠੰਡ ਪਾ ਦਿੰਦਾ ਹੈ ਸ਼ਬਦ, ਔਰ ਸਾਰੀ ਫਿਲਾਸਫੀ ਦੱਸ ਜਾਂਦਾ ਵੀ ਮੋਹ ਮਾਇਆ ਤੋਂ ਜਿਹੜਾ ਵਿੱਚ ਪੈਣਾ ਹੈ ਇਹ ਵੀ ਤੇਰੇ ਪਿਛਲੇ ਕਰਮਾਂ ਕਰਕੇ ਜਿਹੜੀ ਲਿਪਟਿਆ ਗਿਆ। ਰੱਬ ਤੈਨੂੰ ਸਿਰਫ ਭੁਗਤਾਉਂਦਾ ਹੈ ਕਰਮ, ਪਰ ਕਰਮ ਦੇ ਬੀਜਣ ਵਾਲਾ ਤੂੰ ਆਪ ਹੈ ਜਨਮ ਜਨਮ। ਜਿਹੜਾ ਵੀ ਕਰਮ ਕਰਦਾ ਹੈ ਉਹਨੂੰ ਭੁਗਤਾਉਣ ਲਈ ਰੱਬ ਸਿਰਫ ਟੇਪ ਚਾੜ ਦਿੰਦਾ ਹੈ, ਰਿਕਾਰਡਰ ਤੇ ਟੇਪ ਤੇਰੀ ਪਿਛਲੇ ਕਰਮਾਂ ਦੀ, ਕੀਤੀਆਂ ਤੂੰ ਆਪਣੀਆਂ ਪਾਉਣੀਆਂ। ਸੌ ਵੇ ਜੀਆ ਇੱਥੇ ਵੀ ਮਿਲੋ ਪਿਆਰੇ ਜੀਆ, ਪਰ ਸੌ ਵੇ ਜੀਆ ਆਪਣਾ ਕੀਆ, ਜੋ ਮੈਂ ਕੀਆ ਸੋ ਮੈਂ ਪਾਇਆ। ਮਤ ਰੱਬ ਨੂੰ ਦੋਸ਼ ਦੋ, ਰੱਬ ਸਿਰਫ ਟੇਪ ਨੂੰ ਚਲਾਉਣ ਵਾਲਾ ਹੈ। ਕਰਨੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤੂੰ ਚੱਲੀਏ, ਤੋ ਗੁਣ ਨਾਹੀਂ ਅੰਤ ਹੈ। ਜਿੱਦਾਂ ਜਿੱਦਾਂ ਤੂੰ ਪਿਛਲੀ ਕਿਰਤ ਕੀਤੀ ਹੈ ਰੱਬ ਤੂੰ ਉਸੇ ਤਰ੍ਹਾਂ ਹੀ ਤੁਹਾਨੂੰ ਭੁਗਤਾਂ ਨੂੰ ਭੁਗਤਾ ਰਿਹਾ ਹੈ। ਤੂੰ ਸ਼ੁਕਰ ਕਰ, ਉਹ ਐਡਾ ਦਿਆਲ ਹੈ ਵੀ ਜੇ ਤੂੰ ਉਹਦਾ ਨਾਮ ਜਪਣਾ ਤੇਰੇ ਸਾਰੇ ਗੁਨਾਹ ਮਾਫ਼ ਕਰ ਦੇ, ਐਡਾ ਦਿਆਲ ਹੈ। ਪਰ ਕਰਨੀ ਤੇਰੀ ਕਰਨਾ ਤੂੰ ਉਹੀ ਹੈ ਜੋ ਤੂੰ ਪਿੱਛੇ ਕੀਤਾ ਹੈ, ਉਹ ਭੋਗਣਾ ਹੈ, ਉਹਦਾ ਫਲ ਹੈ। ਇਹ ਹੈ ਕਰਮ ਕਾਂਡ ਦੀ ਲਾਹਨਤ ਜੋ ਸਦੀਆਂ ਤੋਂ ਚਲੀ ਆ ਰਹੀ ਸੀ ਹਿੰਦੂਇਜ਼ਮ ਦੇ ਵਿੱਚ। ਕਰਮ ਕਾਂਡ ਐਡਾ ਉੱਚਾ ਮੰਨਿਆ ਜਾਂਦਾ, ਇਹ ਬਾਬੇ ਨਾਨਕ ਨਾਨਕੇ ਕਿਰਪਾ ਕੀਤੀ ਮੈਨਕਾਇੰਡ ਦੇ ਉੱਤੇ, ਉਹਨਾਂ ਨੇ ਰਾਸਤਾ ਦੱਸਿਆ ਵੀ ਇਹ ਕਰਮ ਤੋਂ ਬਚਣ ਦਾ ਵੀ ਇੱਕ ਰਾਸਤਾ ਹੈ, ਉਹ ਹੈ
ਜਨਮ ਜਨਮ ਕੇ ਪਾਪ ਕਰ ਕਾਟਣ ਹਾਰਾ ਲੀਜੇ ਰੇ। ਇਹ ਜਨਮ ਜਨਮ ਕੇ ਪਾਪ ਕਰਮ ਕੋ ਕਾਟਣ ਹਾਰਾ ਲੀਜੇ ਰੇ।
ਉਹ ਸਿਰਫ ਪਰਮੇਸ਼ਰ ਦਾ ਨਾਮ ਹੈ ਜਾਂ ਉਹਦਾ ਗੁਰਮੰਤਰ ਹੈ ਉਹਦੇ ਨਾਮ ਦਾ।
ਜਨਮ ਜਨਮ ਏ ਪਾਪ ਕਰਮ ਕੋ ਕਾਟਣ ਹਾਰਾ ਲੀਜੇ ਰੇ। ਆਉ ਖਦ ਮੰਤਰ ਮੂਲ ਮੰਨ ਕੇ ਜੇ ਕਰ ਦ੍ਰਿੜ ਚਿੱਤ ਜੀਜੇ ਰੇ।
ਔਖਦ ਸੌਰੀ ਦਾ ਇਲਾਜ ਸਭ ਬਿਮਾਰੀਆਂ ਦਾ ਮੰਤਰ ਗੁਰਮੰਤਰ ਏ, ਜੇ ਤੂੰ ਦ੍ਰਿੜ ਕਰ ਜਾਏ ਮਨ ਚ। ਔਰ ਇਹ ਗੁਰੂ ਦਾ ਸ਼ਬਦ ਵਾਲ ਇਸ਼ਾਰਾ ਹੈ ਜਿਹੜਾ ਜਪਣ ਵਾਲਾ ਸ਼ਬਦ ਹੈ। ਇਹਦੇ ਜਨਮਾਂ ਜਨਮਾਂ ਦੇ ਪਾਪ ਕੱਟ ਕੇ ਸੁਣ ਦਿੰਦਾ, ਔਰ ਇਹੋ ਸ਼ਬਦ ਦੀ ਵਡਿਆਈ ਦੇਖ ਕੇ ਫਿਰ ਜਿਹੜਾ ਕਬੀਰ ਜੀ ਦਾ ਪਹਿਲਾ ਗੁਰੂ ਸੀ ਰਾਮਾਨੰਦ, ਉਹ ਹੋਇਆ ਚੇਲਾ ਫਿਰ ਬਾਬੇ ਨਾਨਕ ਦਾ। ਉਹਨੇ ਫਿਰ ਸ਼ਬਦ ਕੋਈ ਕੀ ਉਹਦਾ ਸ਼ਬਦ ਆਉਂਦਾ ਹੈ, ਔਰ ਉਹਦਾ ਸ਼ਬਦ ਆਇਆ ਕੱਤ ਜਾਈਏ ਰੇ ਘਰੇ ਲਾਗੋ ਰੰਗ, ਮੇਰਾ ਮਨ ਨਾ ਮੇਰਾ ਚਿੱਤ ਨਾ ਚਲੇ ਮਨ ਭਇਓ ਭੰਗ। ਉਹ ਕਹਿੰਦੇ ਕੀ ਹੋ ਗਿਆ, ਮੇਰਾ ਚਿੱਤ ਕਿਉਂ ਨੀ ਚੱਲਦਾ? ਕਹਿੰਦਾ ਗੁਰ ਕਾ ਸ਼ਬਦ ਕਾਟੇ ਕੋਟ ਕਰ। ਕਹਿੰਦਾ ਮੈਂ ਐਸਾ ਗੁਰੂ ਨਾਨਕ ਮੈਨੂੰ ਗੁਰੂ ਮਿਲਿਆ ਜਿਹਨੇ ਉਹਨੇ ਆਪਣਾ ਗੁਰਮੰਤਰ ਸ਼ਬਦ ਦਿੱਤਾ, ਉਹਦਾ ਮੈਂ ਜਪ ਕੀਤਾ ਤੇ ਉਹ ਕਹਿੰਦਾ ਹੈ ਗੁਰ ਕਾ ਸ਼ਬਦ ਕਾਟੇ ਕੋਟ ਕਰ। ਇਸ ਕਰਕੇ ਰਾਮਾਨੰਦ ਜਿਹੜਾ ਉਹ ਚੇਲਾ ਬਣਿਆ ਫਿਰ ਗੁਰੂ ਨਾਨਕ ਦਾ, ਔਰ ਸ਼ਬਦ ਲਿਆ ਔਰ ਸ਼ਬਦ ਦੀ ਵਡਿਆਈ ਦੇ ਰਿਹਾ ਹੈ। ਇਸ ਕਰਕੇ ਗੁਰਮੰਤਰ ਦੀ ਵਡਿਆਈ ਇਹ ਹੈ ਜਨਮ ਜਨਮ ਦੇ ਪਾਪ ਕੱਟ ਕੇ ਸੁੱਟ ਦਿੰਦਾ, ਜਿੱਦਾਂ ਸਾਬਣ ਕੱਟ ਕੇ ਮੈਲ ਸੁੱਟ ਦਿੰਦਾ। ਇਸ ਕਰਕੇ ਥਾਂ ਥਾਂ ਆਏਗਾ, ਇਸ ਕਰਕੇ ਅਸੀਂ ਆਪਣੇ ਕਰਮ ਭੁਗਤਦੇ ਹਾਂ। ਇਹਨਾਂ ਨੂੰ ਜੇ ਕਰਮਾਂ ਨੂੰ ਦਗਦ ਕਰਨਾ ਹੈ ਜਾਂ ਉਹ ਸਿਰਫ ਇੱਕ ਨਾਮ ਜਪਣਾ ਹੀ ਹੈ, ਬਾਣੀ ਨਾਲ ਨੀ ਇਹ ਦੂਰ ਹੋਣੇ, ਸਿੱਖੀ ਦੇ ਕਿਸੇ ਕੰਮ ਨਾਲ ਨੀ ਦੂਰ ਹੋਣੇ, ਕਕਾਰਾਂ ਨਾਲ ਨੀ ਦੂਰ ਹੋਣੇ, ਨਾ ਹੀ ਚਲੋ ਦੂਰ ਨਹੀਂ ਹੋਣੇ, ਨਾਮ ਜਪ ਕੇ ਦੂਰ ਹੋਣੇ ਆ। ਇਹਨੂੰ ਬੰਦਗੀ ਕਿਹਾ, ਇਹਨੂੰ ਹੀ ਭਗਤੀ ਕਿਹਾ ਹੈ ਨਾਮ ਜਪਣ ਨੂੰ। ਇਸ ਕਰਕੇ ਜਿਹੜਾ ਨਾਮ ਜਪਣਾ ਪਰਮੇਸ਼ਰ ਦਾ, ਇਹੋ ਹੀ ਉਹਨੂੰ ਪਾਉਂਦਾ ਹੈ ਰੱਬ ਨੂੰ, ਉਹਨੂੰ ਤੁਧ ਪਾਵੈ ਤੇਰੀ ਬੰਦਗੀ। ਉਹਨੂੰ ਹੋਰ ਕੋਈ ਕਰਮ ਨੀ ਅੱਛਾ ਲੱਗਦਾ, ਇੱਕੋ ਹੀ ਕਰਮ ਹੈ, ਕੋਈ ਬਾਕੀ ਕਰਮ ਤੇ ਭੁਗਤਣੇ ਪੈਂਦੇ ਹੈ। ਇੱਕੋ ਹੀ ਕੀ ਕਰਮ ਹੈ ਜਿਹੜਾ ਤਿੰਨਾਂ ਚੀਜ਼ਾਂ ਤੋਂ ਬਚਾ ਦਿੰਦਾ ਬੰਦੇ ਨੂੰ, ਤੇ ਉਹ ਕਰਮ ਹੈ ਜਿਹੜਾ ਬਾਕੀ ਸੇਵਾ ਕਰਾਂਗੇ, ਕੋਈ ਕੰਮ ਕਰਾਂਗੇ ਸਿੱਖੀ ਜੀ ਲੰਗਰ ਦੀ ਸੁਰ ਦੇਣ ਦੀ, ਇਹਨਾਂ ਤਿੰਨਾਂ ਚੀਜ਼ਾਂ ਤੋਂ ਨਹੀਂ ਬਚ ਸਕਾਂਗੇ। ਉਹ ਹੈ ਧਰਮ ਰਾਜ ਦੇ ਪੇਸ਼ੀ, ਉਹ ਹੈ ਜਮਾਂ ਤੇ ਬਸ ਪੈਣਾ, ਉਹ ਹੈ ਜੂਨਾਂ ਚ ਜਾਣਾ। ਪਰ ਜੇ ਨਾਮ ਜਪ ਕੇ ਇਹਨਾਂ ਤਿੰਨਾਂ ਤੋਂ ਛੁੱਟ ਗਏ। ਇਸ ਕਰਕੇ ਜਿਹੜਾ ਕਰਮ ਇਹ ਐਡਾ ਵੱਡਾ ਉੱਚਾ ਹੈ, ਸਭ ਤੇ ਊਚ ਨਿਰਮਲ ਇਹ ਕਰਨੀ, ਹਰ ਕਾ ਨਾਮ ਜਪਣ ਦਿਨ ਰਹਿਣੀ। ਅਸੀਂ ਨਾਮ ਦੀ ਮਹਿਮਾ ਦੱਸ ਰਹੇ ਹਾਂ ਜੋ ਬਾਣੀ ਰਾਹੀਂ ਅਸੀਂ ਕੱਢੀ ਹੈ, ਇਸ ਕਰਕੇ ਬੰਦਾ ਆਪਣੇ ਕਰਮ ਭੋਗ ਕੇ ਹੀ ਜਨਮ ਜਨਮ ਤੋਂ ਆਣ ਕੇ ਇੱਥੇ ਆਣ ਕੇ ਉਹਦੀ ਉਹ ਟੇਪ ਚੜ ਜਾਂਦੀ ਹੈ। ਇਸ ਕਰਕੇ ਕਰਨੀ ਕਾਗਜ਼ ਉਹਦੇ ਮਨ ਨਾਲ ਹੀ ਸਭ ਕੁਛ ਕੀਤਾ ਹੁੰਦਾ। ਕਰਨੀ ਕਾਗਜ਼ ਮਨ ਮਸਵਾਣੀ ਬੁਰਾ ਭਲਾ ਦੋਏ, ਭਾਵੇਂ ਨੇਕ ਕੰਮ ਕੀਤੇ ਹੋਣ ਭਾਵੇਂ ਬੁਰੇ, ਦੋਨਾਂ ਹੀ ਕਰਮ ਕਾਂਡ ਤੇ ਲਾਹਨਤ ਮਾਰਦਾ। ਮਹਾਰਾਜ ਕਹਿੰਦੇ ਇਹਨਾਂ ਕਰਮਾਂ ਕਰਕੇ ਤੂੰ ਰੱਬ ਨੂੰ ਵਿਛੜਿਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਉਹ ਜਿਹੜਾ ਮੈਂ ਕਰਮਾਂ ਨਾਲ ਵਿਛੜਿਆ ਤੂੰ ਮੈਨੂੰ ਮੇਲ ਦੇ, ਤੇ ਇਹੋ ਰਹਾਉ ਦੀ ਤੁਕ ਹੈ। ਕਰ ਸਕਦਾ ਤੇਰਾ ਭਾਣਾ ਹੀ ਹੋਇਆ, ਕਿਉਂਕਿ ਮੈਂ ਜਿਹੜੇ ਕਰਮ ਕੀਤੇ ਸੀ ਉਹ ਮੈਂ ਭੁਗਤਰਿਆ ਹਾਂ, ਤੇ ਅੱਗੇ ਸ਼ੁਰੂ ਤੋਂ ਕਰਦੇ ਹੈ।
ਆਨਕ ਜਨਮ ਪਾਹ ਜੋਨੀ ਭਰਮੇ ਹੈ, ਆਨਕ ਜਨਮ ਬਾਹ ਜੋਨੀ ਭਰਮੇ ਹੈ, ਬਾਹਰੇ ਬਾਹਰੇ ਦੁੱਖ ਪਾਇਆ। ਤੁਮਦੀ ਕਿਰਪਾ ਤੇ ਮਨੁੱਖ ਦੇ ਆਈ ਹੈ, ਤੇ ਤੁਮਦੀ ਕਿਰਪਾ ਤੇ ਤੁਮਦੀ ਕਿਰਪਾ ਤੇ ਤੁਮਦੀ ਕਿਰਪਾ ਤੇ ਮਨੁੱਖ ਦੇ ਪਾਈ ਹੈ। ਦੇਹੋ ਦਰਸ ਹਰ ਰਾਇਆ,
ਮੈਨੂੰ ਬਕੁੰਠ ਨਾ ਦੇ, ਮੈਨੂੰ ਮੁਕਤੀ ਨਾ ਦੇ, ਮੈਨੂੰ ਆਪਣੇ ਦਰਸ਼ਨ ਦੇ, ਕਿਉਂਕਿ ਉਸੇ ਜਨਮ ਚ ਮੈਂ ਪਾ ਸਕਦਾ
ਮੁਕਤੀ। ਬਪਰਾ ਗਿਆਨੀ ਵੀ ਤਿਆਗੇ,
ਜਿਹੜੀ ਮੁਕਤੀ ਸੁਕਤੀ ਆ ਸਾਰੀ, ਇਹ ਏਮ ਨੀ ਹੈ ਸਿੱਖੀ ਦਾ। ਸਿੱਖੀ ਦਾ ਏਮ ਹੈ ਸਭ ਤੂੰ ਚਾਰ ਪਦਾਰਥ ਜੇ ਕੋ ਮੰਗੈ ਸੌ ਜਨਮ ਦੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੇ ਸਦਗਾਵੈ, ਜੇ ਕੋ ਆਪਣੀ ਸੋਭਾ ਲੋੜੈ ਸਤ ਸੰਗੇ ਹੋਮੇ ਸ਼ੋਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ। ਸਾਡਾ ਸਿੱਖੀ ਦਾ ਏਮ ਹੈ ਰੱਬ ਦੇ ਦਰਸ਼ਨ ਕਰਨੇ। ਇਸ ਕਰਕੇ ਮਹਾਰਾਜ ਕਹਿੰਦੇ ਹੈ
ਮਿਲੋ ਪਿਆਰੇ, ਮਿਲੋ ਪਿਆਰੇ, ਮਿਲੋ ਪਿਆਰੇ, ਦੇਹੋ ਦਰਸ ਹਰ ਰਾਇਆ, ਮਨਕ ਜਨਮ ਪਾਹ ਜੋਨੀ ਭਰਮੇ, ਬਾਹਰੇ ਬਾਹਰੇ ਤੁਮਦੀ ਕਿਰਪਾ ਤੇ, ਤੁਮਦੀ ਕਿਰਪਾ ਤੇ ਮਾਨੁੱਖ ਦੇਹ ਪਾਈ ਹੈ। ਦੇਹ ਤਰਸ ਹਰ ਰਾਇਆ, ਦੇਹ ਤਰਸ ਹਰ ਰਾਇਆ, ਮਿਲੋ ਪਿਆਰੇ, ਮਿਲੋ
ਨੂੰ ਰੱਬ ਦੇ ਦਰਸ਼ਨ ਤੋਂ ਨਹੀਂ ਹੁੰਦੇ। ਉਹਨੇ ਕਿਰਪਾ ਕਰਕੇ ਦਿੱਤਾ ਇਹ, ਉਹਨੂੰ ਦਰਸ਼ਨ ਕਿਉਂ ਨਹੀਂ ਹੁੰਦੇ? ਉਹ ਜਿਹੜਾ ਬੰਦੇ ਨੂੰ ਜਿਸ ਵੇਲੇ ਆਣ ਕੇ ਐਸ ਜ਼ਿੰਦਗੀ ਚ ਦੁੱਖ ਮਿਲਦੇ ਹੈ, ਮੋਹ ਮਾਇਆ ਕਰਕੇ ਜਿਹਦੇ ਚ ਲਿਪਟਿਆ ਹੁੰਦਾ, ਉਹ ਸਾਰਾ ਗੁੱਸਾ ਕੱਢਦਾ ਰੱਬ ਤੇ। ਦੇਖੋ ਜੀ ਮੈਂ ਕਰਵੇ ਰੱਬ ਦੇ ਕੀ ਮਾਹ ਮਾਰੇ ਸੀ ਮੇਰੇ ਬਾ, ਆਹ ਬੰਦਾ ਦੇਖੋ ਜੀ ਨਾ ਹੀ ਚੰਗੇ ਕੰਮ ਕਰਦਾ, ਨਾ ਇਹਦੇ ਮੁੰਡੇ ਵੀ ਹੋਈ ਜਾਂਦੇ ਹੈ, ਮੇਰੇ ਕੁੜੀਆਂ ਹੀ ਕੁੜੀਆਂ ਹੋਈ ਜਾਂਦੀਆਂ, ਔਰ ਮੇਰੇ ਘਰ ਚਾਹ ਬੇਟਾ, ਮੈਂ ਬਥੇਰੇ ਪਾਠ ਵੀ ਕਰਦਾ ਸਭ ਕੁਝ। ਉਹ ਮਹਾਰਾਜ ਕਹਿੰਦਾ ਅਗਲੀ ਤੱਕ ਬੜੀ ਕਲੀਅਰ ਹੈ, ਕਹਿੰਦਾ ਰੱਬ ਨੂੰ ਦੋਸ਼ ਨਾ ਦੇ।
ਸੋਈ ਹੋਆ ਜੋ ਤਿਸ ਪਾਣਾ, ਅਵਰ ਨਾ ਕੇ ਨਹੀਂ ਕੀਤਾ,
ਕਹਿੰਦਾ ਤੇਰੇ ਪਿਛਲਾ ਕਰਮਾ ਕਰਕੇ ਤੈਨੂੰ ਮੋਹ ਮਾਇਆ ਚੋਂ ਲਪੇਟ ਰਿਹਾ ਹੈ, ਤੇਰੀਆਂ ਆਪਣੀਆਂ ਪਿਛਲੀਆਂ ਕਰਤੂਤਾਂ ਕਰਕੇ, ਜਿਸ ਕਰਕੇ
ਸੋਈ ਹੋਆ ਜੋ ਤਿਸ ਪਾਣਾ।
ਭਰਮਾਂ ਚ ਪਏ ਆ, ਜਿੱਦਾਂ ਕੋਈ ਬਾਈ ਕੋਈ ਪਾਪ ਕਰ ਰਿਹਾ ਕੁਛ ਹੋ ਰਿਹਾ ਹੈ, ਉਹਨਾਂ ਨੂੰ ਸਾਰੀ ਚੰਗੀ ਨਜ਼ਰ ਆਉਂਦੀ ਨੇ। ਕਿਉਂ? ਤੁਮਰੇ ਭਾਣੇ ਪਰਮੇ ਮੋਹੇ ਮੋਹੇ ਜਾਗਤ ਨਾ ਸੁਤਾ। ਇਹ ਮਾਇਆ ਚ ਸੁੱਤਾ ਇਹਨਾਂ ਦਾ ਮਨ, ਉਹ ਗਲਤੀਆਂ ਕਰਨਗੇ। ਸਾਰੀ ਸਿੱਖੀ ਜਾਂ ਜੋ ਭਰਮਾਂ ਚ ਪਏ ਹੈ ਲੋਕ, ਭਰਮ ਮੋਹ ਮਾਇਆ ਚ ਸਾਰੇ, ਜਿਹੜੇ ਰੱਬ ਦੇ ਦਰਸ਼ਨ ਨਹੀਂ ਕਰ ਸਕਦੇ, ਬੜੇ ਤਰਲੇ ਕਰਦੇ ਆ ਪਰ ਭਰਮ ਮੋਹ ਚ ਫਸੇ ਹੈ। ਉਹ ਕਹਿੰਦੇ ਹੈ ਕਿ ਉਹਨਾਂ ਦਾ ਮਨ ਸੁੱਤਾ ਪਿਆ ਹੈ, ਜਾਗਤ ਨਹੀਂ ਸੁੱਤਾ। ਇਹ ਕਿਸ ਤਰ੍ਹਾਂ ਹੋਵੇ? ਕਹਿੰਦੇ ਇਹਨਾਂ ਦੇ ਕਰਮਾਂ ਦੇ ਅਨੁਸਾਰ ਜੇ ਚੀਜ਼ ਇਹਨਾਂ ਨੂੰ ਮਿਲ ਗਈ ਹੈ ਉਹਦੇ ਭਾਣੇ ਦੇ ਵਿੱਚ, ਤੇ ਅੱਗੇ ਇਲਾਜ ਦੱਸਿਆ ਕਿ ਬੰਦਾ ਬੇਨਤੀ ਰੂਪ ਹੋ ਕੇ ਨਾਮ ਜਪਣ ਲੱਗ ਪਏ, ਰੱਬ ਦੀ ਸ਼ਰਨ ਪੈ ਜਾਏ, ਔਰ ਬੇਨਤੀ ਰੂਪ ਹੋ ਕੇ ਅਰਦਾਸ ਰੂਪ ਹੋ ਕੇ ਉਹਦਾ ਨਾਮ ਜਪਣ ਲੱਗ ਪਏ, ਤੇ ਉਹ ਇੱਕੋ ਇੱਕ ਹੀ ਇਲਾਜ ਹੈ। ਮੈਨੂੰ ਸੁਣੋ ਤੁਮ ਪ੍ਰਾਨ ਪੱਤੇ ਪਿਆਰੇ, ਲੈ ਲੈ ਉਹਨੂੰ ਪਿਤਾ ਮੰਨੇ, ਤੇ ਬਾਕੀ ਅੰਦਰਲਾ ਪ੍ਰਾਨ ਛੱਡਦਾ ਹੈ। ਏਦਾਂ ਗਰੀਬ ਹੋ ਕੇ ਉਹਦੇ ਦਰ ਤੇ ਟੱਟ ਪਵੇ ਰੱਬ ਦੇ, ਉਹਦੇ ਦਰ ਤੇ ਟੱਟਣਾ ਕੀ ਹੈ? ਉਹਦਾ ਨਾਮ ਜਪਣਾ ਸ਼ੁਰੂ ਕਰ ਦੇਣਾ ਅੰਦਰ। ਇਹਨੂੰ ਕਹਿੰਦੇ ਆ ਬਿਨੋ ਸੁਣੋ, ਉਹ ਜਿਹੜੀ ਬੇਨਤੀ ਰੂਪ ਹੋ ਕੇ ਤੂੰ ਨਾਮ ਜਪਦਾ ਹੈ ਉਹ ਸੁਣੇਗਾ ਕਿਸੇ ਦਿਨ, ਤੇ ਇਹੋ ਜਿਹੀਆਂ ਅਰਦਾਸਾਂ ਕਰ। ਰਾਖ ਲੈ ਹੋ ਕਿਉਂ ਰੱਖੇ? ਕਿਉਂਕਿ ਤੁਮ ਰਹਿ ਪਰਮ ਮਹਿਮਾ ਜਾਗਤ ਨਾਹੀ ਸੁਤਾ, ਹੀ ਜਾਗਤ ਨਾਹੀ ਸੋਈ ਹੋਆ ਜਿਸ ਪਾਣਾ ਅਵਰ ਨਾ ਕੀ ਨਹੀਂ ਕੀਤਾ। ਨੂੰ ਦੇਖ ਕੇ ਸਾਨੂੰ ਨਵੀਂ ਸਿੱਖੀ ਨੂੰ ਖਿਆਲਾਤ ਦੀ ਮਰੋੜਾ ਦੇਣਾ ਪੈਣਾ ਹੈ। ਹਰ ਵੇਲੇ ਗੁਰੂ ਨੂੰ ਨੀ ਚੇਤਣਾ, ਗੁਰੂ ਨਾਲ ਨੀ ਤੁਹਾਨੂੰ ਬਚਾਉਣਾ, ਗੁਰੂਆਂ ਨੂੰ ਗੁਰੂਆਂ ਦੀ ਥਾਂ ਰੱਖੋ। ਹਰ ਵੇਲੇ ਅਕਾਲ ਪੁਰਖ ਨੂੰ ਮੋਹਰੇ ਲਿਆਓ, ਉਹਨੇ ਬਚਾਉਣਾ। ਉਹਦੇ ਅੱਗੇ ਬੇਨਤੀ ਕਰੋ। ਅਸੀਂ ਕਿਤਾਬਾਂ ਅੱਗੇ ਬੇਨਤੀਆਂ ਕਰ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨ ਕੇ ਉਹਦੇ ਅੱਗੇ ਤੂੰ ਠਾਕਰ ਤੂੰ ਪੈ ਅਰਦਾਸ। ਜਦਕਿ ਅਰਦਾਸ ਠਾਕਰ ਵੱਲ ਹੈ, ਅਕਾਲ ਪੁਰਖ ਵੱਲ। ਹਰ ਸ਼ਬਦ ਰੱਬ ਨੂੰ ਸਿੱਧਾ ਸਨਮੁਖ ਹੋ ਕੇ, ਹਰ ਸ਼ਬਦ ਰੱਬ ਵੱਲ ਹੈ। ਲੇਕਿਨ ਸਿੱਖਾਂ ਦੀ ਐਸਾ ਹੀ ਕੋਈ ਭਰਮ ਪਿਆ, ਇਹਨਾਂ ਨਾਲ ਗੁਰੂਆਂ ਨੂੰ ਮੋਹਰੇ ਰੱਖਿਆ। ਗੁਰੂਆਂ ਦੀਆਂ ਫੋਟੋ, ਗੁਰੂਆਂ ਦੇ ਨਾਂ, ਧੰਨ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਰੱਬ ਤੇ ਸਿੱਖੀ ਭੁੱਲੀ ਬੈਠੀ ਹੈ। ਊ ਕਹਿੰਦੇ ਅਸੀਂ ਇੱਕ ਰੱਬ ਨੂੰ ਮੰਨਣ ਵਾਲੇ ਹਾਂ, ਅਸੀਂ ਇੱਕ ਦੇ ਪੁਜਾਰੀ ਹੈ। ਇੱਕ ਦੇ ਕੀ, ਅਸੀਂ ਤੇ ਦਸਾਂ ਦੇ ਪੁਜਾਰੀ। ਜੇ ਇਨਸਾਫ ਨਾਲ ਗੱਲ ਕਹੀ ਜਾਏ ਤੇ ਸਿੱਖ ਕੋਈ ਇੱਕ ਦੇ ਪੁਜਾਰੀ ਨਹੀਂ ਹੈ, ਇਹ ਗੁਰਦੁਆਰਿਆਂ ਦੇ ਪੁਜਾਰੀ ਹੈ, ਇਹ ਕਿਤਾਬ ਦੇ ਪੁਜਾਰੀ ਹੈ, ਇਹ ਖੰਡ ਪਾਠਾਂ ਦੇ ਪੁਜਾਰੀ ਹੈ, ਇਹ ਲੰਗਰਾਂ ਦੇ ਪੁਜਾਰੀ ਹੈ। ਇਹ ਜੋ ਚੀਜ਼ ਪੂਜਾ ਦਾ ਸਿਸਟਮ ਚੱਲ ਰਿਹਾ ਹੈ, ਅਸੀਂ ਇੱਕ ਅਕਾਲ ਪੁਰਖ ਦੀ ਪੂਜਾ ਲਿਜਾਣਾ ਜੋ ਅਕਾਲ ਉਸਤਤ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਦਿੱਤੀ ਹੈ। ਲੇਕਿਨ ਸਾਰੀ ਸਿੱਖੀ ਚ ਇੱਕ ਦੀ ਪੂਜਾ ਬੰਦ ਹੈ, ਸਾਬਾ ਬਾਕੀ ਗੁਰਦੁਆਰਿਆਂ ਦੀ ਪੂਜਾ, ਝੰਡਿਆਂ ਦੀ ਪੂਜਾ, ਔਰ ਗੁਰਪੁਰਬਾਂ ਤੇ ਪੂਜਾ, ਦਿਨ ਦਿਹਾੜਿਆਂ ਦੀ, ਥਿੱਥ ਵਾਰ ਸਭ ਕੁਛ, ਪਾਣੀਆਂ ਦੀ ਪੂਜਾ, ਸਭ ਕੁਛ। ਉਹ ਸਿੱਖੀ ਦਾ ਬੁਰਾ ਹਾਲ ਹੋ ਰਿਹਾ, ਇੱਕ ਦੀ ਪੂਜਾ ਗਾਇਬ ਹੈ। ਕਿਉਂ? ਇਹ ਰੱਬ ਜਿਹੜਾ ਸ਼ਬਦ ਪੜ੍ਹਨਾ, ਅੱਖਾਂ ਮੋਹਰੇ ਤੇ ਦਸ ਗੁਰੂ ਹੁੰਦੇ ਆ, ਉਹ ਅੱਖਾਂ ਮੋਹਰੇ ਰੱਬ ਰੱਖੋ ਜੋ ਹਰ ਸ਼ਬਦ ਦੇ ਵਿੱਚ ਹੈ। ਇਸ ਕਰਕੇ ਪਿਤਾ ਕੌਣ ਹੈ? ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਹੈ, ਪਿਤਾ ਹੈ ਔਰ ਅਕਾਲ ਪੁਰਖ ਆਪ। ਰੱਖ ਲੇ ਹੋ, ਰੱਖ ਲੇ ਹੋ, ਰੱਖ ਲੇ ਹੋ ਪਿਤਾ ਪ੍ਰਭ ਮੇਰੇ, ਅਨਾਥ ਕਰੇ ਪ੍ਰਤ ਪਾਲਾ। ਆ ਦੇਖਿਓ ਨਾ ਸ਼ਬਦ, ਅਸੀਂ ਤਾਂ ਇਹ ਲਾਈਟ, ਇਹ ਜਿਹਨੂੰ ਕਹਿੰਦੇ ਨਾ, ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਜਹਾਜ਼ ਨੂੰ ਟੱਕਰ ਖਾ ਕੇ ਉਹ ਖਿੜੀ ਖਿੜੀ ਹੋ ਜਾਂਦਾ, ਸਭ ਕੁਛ ਡੁੱਬ ਜਾਂਦਾ, ਉਹ ਹੁੰਦੀਆਂ ਛੁਪੀਆਂ ਚਟਾਨਾਂ। ਛੁਪੀਆਂ ਚਟਾਨਾਂ ਐਸੀ ਖਤਰਨਾਕ ਹੁੰਦੀਆਂ ਸਮੁੰਦਰ ਦੇ ਵਿੱਚ ਕਿ ਜੇ ਜਹਾਜ਼ ਦਾ ਥੱਲੇ ਦਾ ਹਿੱਸਾ ਬਹੁਤ ਡੂੰਘਾ ਹੁੰਦਾ, ਉਹ ਸਮੁੰਦਰ ਚ ਡੁੱਬਿਆ ਹੁੰਦਾ, ਅੰਦਰ ਛੁਪਿਆ ਜਿਹੜਾ ਚਟਾਨ ਹੈ ਉਹਨੂੰ ਪਾਸ਼ ਪਾਸ਼ ਕਰ ਦਿੰਦੀ ਔਰ ਸਾਰਾ ਜਹਾਜ਼ ਗਰਕ ਹੋ ਜਾਂਦਾ। ਸਿੱਖੀ ਦਾ ਜਹਾਜ਼ ਆ ਜਿਹੜੇ ਭਰਮ ਦੀਆਂ ਚਟਾਨਾਂ ਐਡੀਆਂ ਐਡੀਆਂ ਹੈ ਕਿ ਇਹਨਾਂ ਨਾਲ ਰੱਬ ਦੀ ਜਗ੍ਹਾ ਗੁਰੂ ਖੜੇ ਕੀਤੇ ਹੈ। ਐਸ ਸ਼ਬਦ ਨਾਲ ਰੱਬ ਗੁਰੂਆਂ ਨੂੰ ਟਿਕਾਣੇ ਰੱਖਿਆ ਹੈ। ਜਿਹੜਾ ਸਾਧ ਹੈ ਸਾਡਾ ਗੁਰੂ ਨਾਨਕ, ਉਹਨੂੰ ਟਿਕਾਣੇ ਰੱਖਿਆ ਹੈ। ਜਿਹੜੇ ਸੰਤ ਨੇ ਉਹਨਾਂ ਨੂੰ ਟਿਕਾਣੇ ਰੱਖਿਆ ਹੈ। ਪਰ ਰੱਬ ਦਾ ਦੇਖੋ ਕਿੱਥੇ ਜਾ ਕੇ ਦਰਸ਼ਨ ਹੁੰਦਾ, ਉੱਥੋਂ ਬਾਅਦ। ਇਸ ਕਰਕੇ ਰੱਬ ਸਭ ਤੋਂ ਉੱਚਾ ਹੈ, ਅਸੀਂ ਉਹਨੂੰ ਮਿਲਣਾ, ਉਹਦੇ ਤੱਕ ਚੜ੍ਹਨਾ ਹੈ, ਨਾ ਕਿ ਹਰ ਵੇਲੇ ਗੁਰੂਆਂ ਨੂੰ ਮੋਹਰੇ ਰੱਖੀ ਫਿਰਨਾ ਹੈ। ਉਹ ਵਿਚੋਲੇ ਨੇ ਮਿਲਣ ਵਾਲੇ, ਆਪ ਉਹ ਲਾਲੇ ਗੋਲੇ ਨੇ ਰੱਬ ਦੇ, ਸਾਰੇ ਹੀ ਰੱਬ ਦੇ ਚਾਕਰ ਨੇ। ਇਸ ਕਰਕੇ ਸਾਨੂੰ ਕੋਈ ਸ਼ਬਦਾਂ ਦੀ ਬਣਤਰ, ਸ਼ਬਦਾਂ ਦਾ ਕੋਈ, ਜੋ ਸ਼ਬਦ ਸਾਨੂੰ ਦੇ ਰਹੇ ਹੈ ਸਮਝਣ ਦੇ ਨਾਲ ਗਿਆਨ, ਅਸੀਂ ਗਿਆਨ ਦੇਖੋ। ਬਾਬਾ ਨਾਨਕ ਕਹਿੰਦਾ ਸਿੱਖੀ ਦਾ ਕੀ ਕੰਮ ਹੈ, ਸਿੱਖ ਦਾ ਉਹਨਾਂ ਦੇ ਵੇਲੇ ਦਾ ਜਿਹੜਾ ਉਪਦੇਸ਼ ਹੈ। ਗੁਰੂ ਨਾਨਕ ਕਹਿੰਦਾ ਕਿਸੇ ਮਗਰ ਨਾ ਲੱਗੋ, ਗੁਰਮੁਖ ਗਿਆਨ ਡੋਰੀ ਪਕੜੀ ਜਿਵ ਖਿੰਚੇ ਤੇ ਉਜਾਈ। ਸਿੱਖ ਨੂੰ ਗਿਆਨ ਦੀ ਡੋਰੀ ਫੜਨੀ ਪੈਣੀ ਹੈ ਜੋ ਗੁਰੂ ਨਾਨਕ ਫੜਾ ਰਿਹਾ। ਪਰ ਗੁਰੂ ਨਾਨਕ ਨੂੰ ਤੇ ਇਹਨਾਂ ਨੇ ਕਹਾਣੀਆਂ ਚ ਹੀ ਵਾੜ ਕੇ ਜੋ ਕੁਛ ਸਿੱਖਾਂ ਗੁਰੂ ਅਸੰਤ ਇਸ ਗ੍ਰੰਥ ਨੂੰ ਸਮਝ ਨਹੀਂ ਦਿੱਤਾ, ਜਿਹਦੇ ਵਿੱਚ ਦੱਖਣੀ ਓਂਕਾਰ ਚ ਗੁਰੂ ਨਾਨਕ ਕਹਿ ਰਿਹਾ ਹੈ ਕਿ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਵ ਖਿੰਚੇ ਤੇ ਉਜਾਈ। ਜਿੱਦਾਂ ਰੱਬ ਫਿਰ ਖਿੱਚਦਾ, ਤੁਰੇ ਤੁਰੇ ਚਲੋ, ਪਰ ਗਿਆਨ ਦੀ ਡੋਰੀ, ਗਾਫਲ ਗਿਆਨ ਵੀ ਹੋਣਿਆ ਗੁਰਬਿਨ ਗਿਆਨ ਨਾ ਪਾਲ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਸਾਨੂੰ ਸ਼ਬਦ ਦਾ ਗਿਆਨ ਕੀ ਦੇਣਾ, ਸਾਨੂੰ ਤੇ ਪੜ੍ਹਨ ਤੇ ਲਾਏ, ਸਾਨੂੰ ਇਹ ਗਾਈ ਜਾਂਦੇ ਇਹ ਸ਼ਬਦ। ਡਾਕਟਰ ਦੀ ਪ੍ਰਿਸਕ੍ਰਿਪਸ਼ਨ ਗਾਈ ਚੱਲੋਗੇ? ਡਾਕਟਰ ਦੀ ਪ੍ਰਿਸਕ੍ਰਿਪਸ਼ਨ ਦੀਆਂ ਰਹਿਣ ਸਵਾਈਆਂ ਕਰੀ ਚੱਲੋਗੇ? ਡਾਕਟਰ ਦੀ ਪ੍ਰਿਸਕ੍ਰਿਪਸ਼ਨ ਦੇ ਮੁਤਾਬਕ ਡਿਸਪੈਂਸਰੀ ਚੋਂ ਦਵਾ ਲੈਣੀ ਹੈ, ਉਥੋਂ ਬਾਅਦ ਪਰਹੇਜ਼ ਕਰਨਾ ਹੈ, ਜਿੰਨੀ ਵਾਰੀ ਦੱਸਿਆ ਉਦਾਂ ਉਹ ਕਰਨੀ ਹੈ ਜੋ ਡਾਕਟਰ ਕਹਿੰਦਾ ਹੈ, ਕਿ ਨਹੀਂ ਤੇ ਮਰੋਗੇ ਰੋਗ ਦੇ ਨਾਲ। ਇਸੇ ਕਰਕੇ ਸਾਰੀ ਸਿੱਖੀ ਚ ਹਾਮੇ ਰੋਗ ਦੂਰ ਨਹੀਂ ਹੋ ਰਿਹਾ, ਕਿਉਂਕਿ ਇਹਨਾਂ ਸ਼ਬਦਾਂ ਨੂੰ ਗਾਈ ਜਾਂਦੇ, ਇਹਨਾਂ ਕੋਲ ਗਿਆਨ ਨਹੀਂ ਲੈਂਦੇ। ਔਰ ਸਾਰੀ ਵਾਰ ਗਾਈ ਜਾਂਦੇ, ਜਿਹੜੇ ਪਹਿਲੇ ਦੋਵਾਂ ਮਹੱਲਿਆਂ ਦਾ ਗਿਆਨ ਐਡਾ ਉੱਚਾ ਹੈ, ਕਦੀ ਆਸਾ ਦੀ ਵਾਰ ਸਮਝਣ ਨਹੀਂ ਇਹਨਾਂ ਨੇ ਦਿੱਤੀ। ਛੱਕੇ ਵਿੱਚ ਮਾਰਤੇ, ਉੱਥੋਂ ਬਾਅਦ ਕੁਰਲੀ ਕਰਕੇ ਸਾਰੇ ਸਲੋਕ ਸੁੱਟੇ ਜਾਂਦੇ ਨੇ। ਕੋਈ ਨੀ ਦੇਖਦਾ ਕਿ ਏਡੀ ਵੱਡੀ ਆਸਾ ਦੀ ਵਾਰ ਲਾਈ ਹੈ, ਉਹਦੇ ਚ ਏਡੇ ਸਲੋਕ, ਉਹ ਮੁਕਾਉਂਦੇ ਨੇ, ਉਹਦਾ ਬਾਹਾ ਜਿਹਾ ਕੋਈ ਹਿਸਾਬ ਨਹੀਂ। ਉਹ ਕਹਿੰਦੇ ਜੀ ਇਹ ਮਰਿਆਦਾ ਹੈ, ਆਸਾ ਦੀ ਵਾਰ ਸੁਣਾ ਤੁਹਾਡੀਆਂ ਆਸਾਂ ਪੂਰੀਆਂ ਹੋ ਜਾਣਗੀਆਂ। ਉਹ ਤੇ ਆਸਾ ਦੀ ਰਾਗ ਦੇ ਕੋਠੀ ਚ ਉਹਨਾਂ ਨਾਲ ਬੰਨੀ ਆ, ਉਹਦੇ ਤੇ ਹੈਡਿੰਗ ਹੀ ਹੈ ਨੀ। ਇਸ ਆਸਾ ਦੀ ਵਾਰ ਤਲਕ ਆ ਸੰਤ ਕਰਤਾਰ ਸਿੰਘ ਜੀ ਪਿੰਡਰ ਵਾਲੇ ਮੈਂ ਆਪ ਸੁਣੇ, ਕਹਿੰਦੇ ਸਿੱਖ ਨੂੰ ਰੋਜ਼ ਆਸਾ ਦੀ ਵਾਰ ਦਾ ਲਾਉਣ ਦਾ ਹੁਕਮ ਹੈ ਔਰ ਇਹਦੇ ਨਾਲ ਆਸਾਂ ਪੂਰੀਆਂ ਨੇ। ਇਹ ਤੇ ਆਸਾ ਪੋਥੀ ਦੇ ਰਾਗ ਦੇ ਰੱਖੇ ਆ, ਮੈਂ ਕਿਹਾ ਉਹ ਐਡੇ ਕਮਲ ਦੇ ਕੁਝੇ, ਇਹ ਆਸਾ ਦੀ ਵਾਰ ਔਰ ਹਰ ਇੱਕ ਦੇ ਉੱਤੇ ਹੈਡਿੰਗ ਦਿੱਤਾ। ਅਸੀਂ ਆਸਾ ਦੀ ਜੋ ਵਾਰ ਦੀਆਂ ਟੇਪਾਂ ਕੀਤੀਆਂ ਅਸੀਂ ਉਡਾ ਦਿੱਤਾ, ਵੀ ਇਹ ਤੁਸੀਂ ਆਪਣੇ ਆਪ ਸ਼ਬਦ ਅਦਾਰਿਆਂ ਨੂੰ ਨਿਤਨੇਮ ਦੇ ਲਫ਼ਜ਼ਾਂ ਵਾਂਗੂੰ ਤੁਸੀਂ ਆਪ ਬਾਣੀ ਵਿਗਾੜ ਰਹੇ ਹੋ। ਇਹਦੇ ਤੇ ਕਿਤੇ ਆਸਾ ਦੀ ਵਾਰ ਨਹੀਂ ਲਿਖਿਆ, ਇਹ ਪਹਿਲੀ ਪਹਿਲੀ ਵਾਰ ਹੈ ਜਿੱਥੇ ਨਿਰਾ ਵਾਰ ਲਿਖਿਆ, ਵਾਰ ਸਲੋਕਾਂ ਨਾਲ ਵਾਰ ਹੈ ਸਿਰਫ, ਔਰ ਉਹਦੇ ਤੇ ਆਸਾ ਦੀ ਵਾਰ ਨਹੀਂ ਹੈ। ਬਾਕੀ ਵਾਰਾਂ ਤੇ ਹੈ, ਗੌੜੀ ਦੀ ਵਾਰ, ਫਲਾਨੇ ਦੀ ਵਾਰ, ਬਸੰਤ ਕੀ ਵਾਰ, ਅਸੀਂ ਹੈਰਾਨ ਰਹਿ ਗਏ ਦੇਖ ਕੇ ਖੋਜ ਕਰਕੇ ਵੀ ਇੱਕੋ ਇੱਕ ਹੀ ਵਾਰ ਮਿਲਦੀ ਜਿਹਦੇ ਉੱਤੇ ਲਫ਼ਜ਼ ਵਾਰ ਹੈ। ਕਿਹਨੂੰ ਖੋਜ ਕਰਨੀ, ਕਹਿਣੀ ਇਹਨਾਂ ਨਾਲ ਆਸਾ ਦੀ ਵਾਰ ਉਹਦੇ ਮੈਨੇ ਜੀ, ਤੇ ਸਾਰੀ ਗੁਰਦੁਆਰਿਆਂ ਦੇ ਵਿੱਚ ਇਹਨਾਂ ਦਾ ਚੱਲਦਾ ਸਾਰਾ, ਆਸਾ ਦੀ ਵਾਰ ਜ਼ਰੂਰ ਲੱਗੇ ਜੀ। ਉਹ ਫਿਰ ਸੁਣਦੇ ਸਾਰੇ ਆਸਾ, ਫਿਰ ਇਹਨਾਂ ਨੇ ਕਹਾਣੀ ਬਣਾਤੀ, ਪਰਿਵਾਰ ਵਿਛੋੜਾ, ਉਹ ਗੁਰਦੁਆਰਾ ਬਣਾਤਾ ਉੱਥੇ ਜੀ। ਜਿਸ ਵੇਲੇ ਆਪਣੇ ਮਹਾਰਾਜ ਨੂੰ ਭਾਜੜ ਪਈ ਆਨੰਦਪੁਰ ਸਾਹਿਬ ਤੋਂ ਬਾਅਦ, ਜਿੱਥੇ ਦੋ ਸਾਹਿਬ ਜਾਦੇ ਉਧਰ, ਦੋ ਸਾਹਿਬ ਜਾਦੇ ਉਧਰ, ਪਰਿਵਾਰ ਦਾ ਵਿਛੋੜਾ ਆ ਉੱਥੇ, ਐਡਾ ਵੱਡਾ ਇਹਨਾਂ ਪੁਜਾਰੀਆਂ ਨੇ ਅੱਡਾ ਬਣਾਇਆ, ਉਹਦੇ ਲਈ ਮਸ਼ਹੂਰ ਕੀਤਾ ਜੀ। ਇਸ ਵੇਲੇ ਜਿਸ ਵੇਲੇ ਮਹਾਰਾਜ ਇੱਥੇ ਬੈਠੇ, ਸਿੱਖਾਂ ਨੂੰ ਕਹਿਣ ਲੱਗੇ ਭਾਈ ਸਵੇਰ ਵੇਲਾ ਹੋ ਗਿਆ, ਖੋਲੋ ਬਾਜੇ, ਤੇ ਸਾਰੀ ਵਾਰ ਦਾ ਟਾਈਮ ਹੋ ਗਿਆ। ਇਹਨਾਂ ਨੂੰ ਪੁੱਛੋ ਸਿਰ ਬਾਜੇ ਕਿੱਥੇ ਸੀ, ਇਹਨਾਂ ਦੀਆਂ ਕਥਾ ਕਥਾਉਣੀਆਂ ਜੋ ਸੋਰੀ, ਔਰ ਪਰਿਵਾਰ ਵਿਛੋੜੇ
ਇੰਨੀ ਮਤਲਬ ਇੰਨੇ ਦੁੱਖ ਤਕਲੀਫ਼ ਵਿਚ ਵੀ, ਕਲੇਸ਼ ਵਿਚ ਵੀ
ਗੁਰੂ ਮਹਾਰਾਜ ਨਾ ਉੱਥੇ ਆਸਾ ਦੀ ਵਾਰ, ਔਰ ਉਹ ਕਹਾਣੀ ਝੂਠੀ ਹੈ ਜਿਹੜੇ ਇਹਦੇ ਕਲਗੀਧਰ ਚਮਤਕਾਰ ਜਾਂ ਸਾਰਿਆਂ ਪਰਿਵਾਰ ਵਿਛੋੜੇ ਮਹਾਰਾਜ ਜੀ ਆਸਾ ਦੀ ਵਾਰ ਦਾ ਨਿਯਮ ਨਹੀਂ ਸਿੱਖ ਜਾਂਦੇ ਦਸਮ ਪਾਤਸ਼ਾਹ ਕਿ ਮੇਰਾ ਸਿੱਖ ਸਵੇਰੇ ਆਸਾ ਦੀ ਵਾਰ ਝੂਠੇ। ਇਹਨਾਂ ਦਾ ਸਾਰਾ ਜਿੰਨਾ ਗੁਰਦੁਆਰਿਆਂ ਦਾ ਹਲਵਾ ਮਾਂਡਾ ਚੱਲ ਰਿਹਾ ਸਭ ਆਸਾ ਦੀ ਵਾਰ ਤੇ, ਜਿੰਨੇ ਰਾਗੀ ਬਦਲੇ ਆਸਾ ਦੀ ਵਾਰ, ਆਸਾ ਦੀ ਵਾਰ ਜ਼ਰੂਰ ਲਾਓ ਜੀ, ਇਹ ਆਸਾਂ ਪੂਰੀਆਂ ਕਰਦੀ ਹੈ। ਅਸੀਂ ਕਹਿੰਦੇ ਹਾਂ ਸ਼ਬਦ ਨੂੰ ਸਮਝ, ਇੱਕੋ ਇੱਕ ਹੀ ਵਾਰ ਹੈ ਜਿਹਦੇ ਉੱਤੇ ਹੈਡਿੰਗ ਨਹੀਂ ਆ, ਤੁਸੀਂ ਉਹਦਾ ਨਵਾਂ ਹੈਡਿੰਗ ਲਾ ਰਹੇ ਹੋ, ਬਾਣੀ ਦੇ ਵਿਗਾੜ ਤੋਂ ਬਚੋ। ਇਸ ਕਰਕੇ ਜਿਹੜੀ ਇਹ ਚੀਜ਼ ਹੈ ਬਈ, ਇਹ ਸਾਨੂੰ ਸ਼ਬਦ ਨੂੰ ਸਮਝਣ ਨਹੀਂ ਦਿੱਤਾ। ਆਹ ਹੁਣ ਸ਼ਬਦ ਨੂੰ ਸਮਝ ਲਈਏ ਤੇ ਸਾਧ ਸੰਗਤ ਕਿੱਥੇ ਮਿਲਦੀ ਹੈ, ਸੰਤਨ ਕਿੱਥੇ ਹੈ, ਉਸ ਤੋਂ ਬਾਅਦ ਰੱਬ ਦੇ ਦਰਸ਼ਨ ਕਿੱਡੇ ਜ਼ਰੂਰੀ ਹੈ, ਔਰ ਅਸੀਂ ਜੂਨਾਂ ਚ ਕਿੱਦਾਂ ਪੈਂਦੇ ਹਾਂ, ਅਸੀਂ ਕਿੱਦਾਂ ਨਿਕਲਣਾ ਹੈ। ਔਰ ਇੱਕੋ ਸ਼ਬਦ ਏ ਬ੍ਰਹਮ ਗਿਆਨ ਦਾ ਏਡਾ ਵੱਡਾ ਭੰਡਾਰ ਹੈ ਜਿੱਦਾਂ ਸਮੁੰਦਰ ਕੁਝ ਇੱਕ ਬੰਦ, ਇੱਕ ਇੱਕ ਸ਼ਬਦ ਏਡਾ ਵੱਡਾ ਹੈ। ਇਸ ਕਰਕੇ ਮਹਾਰਾਜ ਹੁਣ ਆ ਰਹੇ ਨੇ ਵੀ ਆਪਾਂ ਬੇਨਤੀ ਰੂਪ ਹੋ ਕੇ ਨਾਮ ਜਪ ਤੇ ਫਿਰ ਕੀ ਹੋਏਗਾ।
ਜਿਸ ਨੂੰ ਤੁਮੇ ਦੇਖਾਇਆ ਦਰਸ਼ਨ, ਸਾਧ ਸੰਗਤੇ ਕੈ ਪਾਠ, ਤੇ ਸਾਧ ਸੰਗਤੇ ਕੈ ਪਾਠ, ਇਹ ਕਰ ਕਿਰਪਾ ਕਰੇ ਕਿਰਪਾ ਕਰੇ ਕਿਰਪਾ ਤੂੰ ਦੇਹੋ ਸੰਤਨ ਕੀ ਸੁਖ ਨਾਨਕ ਦੇਹੋ ਪਾਣੈ ਸੁਖ ਨਾਨਕ ਦੇਹੋ ਪਾਣੈ ਮਿਲੋ ਪਿਆਰੇ ਮਿਲੋ
ਹੋ ਗਿਆ ਸੌਤ ਸੰਗਤ ਕਰਮ ਖੰਡ ਤੇ ਸੱਚ ਖੰਡ ਦੇ ਵਿੱਚ ਗੱਬੇ, ਔਰ ਉਹਨੇ ਉਰਲੇ ਬੰਨੇ ਕਰਮ ਖੰਡ ਹੈ, ਪਰਲੇ ਬੰਨੇ ਸੱਚ ਖੰਡ ਚ ਬਾਬਾ ਨਾਨਕ ਬੈਠਾ ਹੈ। ਸ਼ਬਦ ਰੂਪ ਉੱਥੇ ਹੈ ਉਹਦੀ ਸਾਧ ਦੀ ਸੰਗਤ। ਅਸੀਂ ਕਹਿੰਦੇ ਹਾਂ ਇਸੇ ਸਾਧ ਸੰਗਤ ਨੂੰ ਨਾ ਸਮਝ ਕੇ ਸਾਰੀ ਸਿੱਖੀ ਬੰਦਗੀ ਤੋਂ ਖੁੰਝੀ ਪਈ ਹੈ। ਕੋਈ ਨੀ ਮਿਹਨਤ ਕਰਦਾ ਸ਼ਬਦ ਨੂੰ ਸਮਝ ਕੇ ਕਿ ਅਸੀਂ ਕਿੱਥੇ ਤੱਕ ਮਿਹਨਤ ਕਰਨੀ ਹੈ, ਜਿੱਥੇ ਜਾ ਕੇ ਆਹ ਸਾਧ ਸੰਗਤ ਆ ਜਾਂਦੀ ਹੈ। ਹੁਣ ਅਸੀਂ ਮਹੱਲਿਆਂ ਤੋਂ ਬਾਅਦ ਜਿਹੜਾ ਸਭ ਤੋਂ ਸ਼੍ਰੋਮਣੀ ਭਗਤ ਆ ਸਾਡਾ, ਅਸੀਂ ਉਹਦਾ ਸ਼ਬਦ ਲੈਂਦੇ ਹਾਂ। ਉਹਨੇ ਐਸਾ ਸ਼ਬਦ ਦੇ ਰਿਹਾ ਪੰਨਾ 325 ਦੇ ਉੱਤੇ,
ਕਹਿ ਰਿਹਾ ਕਿ ਸਾਰੀ ਹਿੰਦੂ ਆ ਮੈਂ ਦੇਖ ਰਿਹਾ ਹਿੰਦੂ ਕੌਮ ਨੂੰ ਕੀ ਹੋ ਗਿਆ, ਮੁਸਲਮਾਨ ਨੂੰ ਵੀ, ਸਾਰੇ ਤੇ ਕ੍ਰਿਸਚੀਐਨਿਟੀ ਵੀ ਇਹ ਵੀ ਬੇਸ਼ਤ ਤੱਕ ਹੀ ਰੁਕੇ ਬੈਠੀ। ਹੈਲ ਐਂਡ ਹੈਵਨ ਤੱਕ ਹੀ ਕ੍ਰਿਸਚੀਐਨਿਟੀ ਹੈ, ਗਾਂ ਰੱਬ ਤੱਕ ਪਹੁੰਚ ਜਾਂਦੀ। ਔਰ ਇਹ ਜਿਹੜੇ ਹਿੰਦੂ ਹੈ ਇਹ ਬੈਕੁੰਠ ਨੂੰ ਬਹੁਤ ਵੱਡਾ ਮੰਨਦੇ, ਦੇਵਤੀ ਸਾਰਾ ਇਹਨਾਂ ਦਾ ਬ੍ਰਹਮ ਗਿਆਨ ਭਰਿਆ ਪਿਆ ਵੀ ਬੈਕੁੰਠ ਪਹੁੰਚੋ ਜ਼ਰੂਰ, ਉੱਥੇ ਜ਼ਰੂਰ ਜਾਣਾ ਬੈਕੁੰਠ। ਇਹ ਵੀ ਇਹਨਾਂ ਦੇ ਇਹ ਜਪ ਤਪ ਦਾ ਜਾਂ
ਸਾਰੇ ਰਿਸ਼ੀ ਮੁਨੀਆਂ ਦਾ
ਬੈਕੁੰਠ, ਇਹ ਜੋ ਅਸੀਂ ਬੈਕੁੰਠ ਹੈ ਜਿਹੜਾ
ਹਿੰਦੂਆਂ ਦਾ ਬੈਕੁੰਠ ਹੈ।
ਉਹ ਕਬੀਰ ਜੀ ਕਹਿੰਦੇ ਹੋਏ ਤੇ ਸਾਧ ਜਿੱਥੇ ਸੰਗਤ ਹੈ ਉੱਥੇ ਤੇ ਸਹਿਜੇ ਹੀ ਮਿਲ ਜਾਂਦਾ।
ਦੇਖੋ ਤੁਸੀਂ
ਇਹ ਹੁਣ ਬਾਹਰਲੀ ਸੰਗਤ ਨੂੰ ਅਸੀਂ ਸਾਧ ਸੰਗਤ ਨਹੀਂ ਕਹਿ ਸਕਦੇ,
ਅਸੀਂ ਡਿਫਰੈਂਸ਼ੀਏਟ ਕਰਕੇ ਇਸੇ ਕਰਕੇ ਆ
ਅਸੀਂ ਇਸ ਪਾਪ ਤੋਂ ਡਰੀਏ, ਇਸ ਕੁਫਰ ਤੋਂ ਡਰੀਏ ਜਿਹੜਾ ਸਾਡੇ ਮੂੰਹੋਂ ਕੁਫਰ ਦੇ ਲਫ਼ਜ਼ ਨਿਕਲਦੇ ਆ
ਬਾਹਰ ਬੰਦਿਆਂ ਸੰਗਤ ਨੂੰ ਸਾਧ ਸੰਗਤ ਕਹਿਣ ਦੇ,
ਔਰ ਜਿਹਦੇ ਨਾਲ ਸਾਰੀ ਸਿੱਖੀ ਗੁੰਮਰਾਹ ਹੋ ਰਹੀ ਹੈ।
ਇਸ ਕਰਕੇ ਕਬੀਰ ਜੀ ਦਾ ਅਗਲਾ ਸ਼ਬਦ ਅਸੀਂ ਲੈਂਦੇ ਹਾਂ
ਕਿ ਸਾਧ ਸੰਗਤ ਕਬੀਰ ਜੋ ਸਾਡਾ
ਸ਼੍ਰੋਮਣੀ ਭਗਤ ਉਹ ਕੀ ਲਿਖ ਰਿਹਾ ਹੈ, ਕਹਿੰਦਾ ਸਾਰੇ ਹੀ ਸਿੱਖਿਆ ਨੂੰ ਕੀ ਇਹ ਵਾਕਾ ਵਗਿਆ ਹਿੰਦੂਆਂ ਨੂੰ, ਇਹ ਇੱਥੇ ਬਰੇਕਾਂ ਮਾਰ ਕੇ ਬੈਠੇ ਆ, ਆ ਇਹਨਾਂ ਨੂੰ ਤਾਂ ਚਾੜੀਏ ਵੀ ਸਾਧ ਸੰਗਤ ਕੀ ਤੇ ਬੈਕੁੰਠ ਕੀ ਹੈ।
ਆ ਦੇਖੋ ਉਹ ਕਹਿੰਦਾ ਨਾ ਪਤਾ ਹੀ ਨੀ ਬੈਕੁੰਠ ਕਿੱਥੇ
ਨਾ ਜਾਣਾ ਤੂੰ ਗਾ ਰਹੇ ਆ,
ਕਹਿੰਦੇ ਇਹਨਾਂ ਨੂੰ ਪਤਾ ਹੀ ਨੀ ਨਾ ਜਾਣਾ ਰਾਹੀ ਹੈ, ਉਹਨੂੰ ਮੰਜ਼ਲ ਦਾ ਹੀ ਨਹੀਂ ਪਤਾ ਤੇ ਉਹ ਤੁਰ ਪਵੇ। ਇੱਕ ਰਾਹੀ ਹੈ ਉਹਨੇ ਜਿੱਥੇ ਪਹੁੰਚਣਾ ਉਹਨੂੰ ਇਹ ਪਤਾ ਨਹੀਂ ਮੈਂ ਕਿੱਥੇ ਪਹੁੰਚਣਾ,
ਔਰ ਉਹਦੀ ਕੋਸ਼ਿਸ਼ ਹੋਵੇ ਵੀ ਮੈਂ ਉੱਥੇ ਜ਼ਰੂਰ ਜਾਣਾ
ਤੇ ਤੈਨੂੰ ਪਤਾ ਹੀ ਨਹੀਂ ਤੂੰ ਉੱਥੇ ਜਾਣਾ।
ਉੱਦਾਂ ਤੂੰ ਉੱਦਾਂ ਰਾਹੀ ਸਾਰੇ ਤੁਰੇ ਮਹਾਰਾਜ ਕਹਿੰਦੇ
ਜਾਨ ਜਾਨ ਸਭ ਕਹਿੰਦੇ ਬਿਕੁੰਠ ਜਾਣਾ ਜਾਨ ਜਾਨ ਸਭ ਕਹੇ
ਬੜਾ ਵਿੰਗਲਾ ਸ਼ਬਦ ਹੈ, ਕਮਾਲ ਦੀ ਉੱਚ ਚੋਟੀ ਦਾ ਬ੍ਰਹਮ ਗਿਆਨ ਹੈ, ਔਰ ਹਿੰਦੂਆਂ ਦੇ ਸਿੱਧੀ ਸੂਕਸ਼ਮ ਚਪੇੜਾਂ ਨੇ
ਜਾਨ 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 ਜਾਨ।
ਤਦ ਇਹ ਹਿੰਦੂ ਫਿਲੋਸਫੀ ਸਾਰੀ ਕਬੀਰ ਸਾਹਿਬ ਦੀ ਵੈਰੀ ਹੋ ਗਈ ਸੀ। ਇਸ ਭਗਤ ਨੂੰ ਕਦੀ ਜੰਜੀਰਾਂ ਨਾਲ ਬੰਨ ਕੇ ਗੰਗਾ ਚ ਸੁੱਟਿਆ ਤਾਂ ਵੀ ਨਾ ਮਰਿਆ, ਕਿਉਂਕਿ ਇਹੋ ਜਿਹੇ ਸ਼ਬਦ ਸੀ ਸਿੱਧੀਆਂ ਚਪੇੜਾਂ ਸੀ ਹਿੰਦੂਇਜ਼ਮ ਤੇ। ਕਹਿੰਦੇ
ਤੁਸੀਂ ਨਾ ਨਾ ਜਾਨ 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 ਸਭੇ ਕਹੇ ਤਹਾਹੀ ਪਰ ਨਾ ਜਾਨਾ ਬੈਕੁੰਠ ਕਹਾਹੀ।
ਗੌੜੀ ਕਬੀਰ ਜੀ ਪੰਨਾ 325 ਇੱਥੋਂ ਸ਼ਬਦ ਸ਼ੁਰੂ ਕਰਦੇ ਹੈ,
ਜੋ ਜਨ ਪਰਮਿਤ ਪਰਮ ਨ ਜਾਣਾ ਬਾਤਨ ਹੀ
ਬੈਕੁੰਠ
ਸਨਾਨਾ ਇਹ ਬਾਤਨ ਹੀ ਬੈਕੁੰਠ ਸੁਮਾ।
ਕਹਿੰਦੇ ਇਹਨਾਂ ਦੀਆਂ ਪੰਡਤ ਆਉਂਦੀਆਂ ਇਹਨਾਂ ਦੀਆਂ ਗੱਲਾਂ ਸੁਣੋ ਗੱਲਾਂ ਗੱਲਾਂ ਉੱਥੇ ਸਮਾ ਜਾਂਦੇ ਜੀ ਬੈਕੁੰਠ ਵਾਸੀ ਆ ਜੀ ਆ ਸਾਰਾ। ਉਹ ਕਹਿੰਦੇ ਆ ਇਹਨਾਂ ਨੂੰ ਪਤਾ ਹੀ ਨੀ ਪਰਮਿਤ ਪਰਮ ਨਾ ਜਾਣਾ, ਇਹਨਾਂ ਨੂੰ ਪਰਮ ਪਾਪ ਜਾਂ ਚੀਜ਼ਾਂ ਦਾ ਪਤਾ ਨੀ,
ਪਰ ਗੱਲਾਂ ਨਾਲ ਹੀ ਉੱਥੇ ਪਹੁੰਚ ਜਾਂਦੇ। ਜਿੱਦਾਂ ਮੈਂ ਗੁਣ ਗੱਲਾਂ ਕਿਸੇ ਪਰ
ਗੁਰੂ ਨਾਨਕ ਜੋ ਹਰ ਹਰ ਵਿਸ਼ੇ ਤੇ ਸਾਨੂੰ ਰੋਸ਼ਨੀ ਦੇ ਰਿਹਾ।
ਕਹਿੰਦੇ ਉਹ ਗੱਲਾਂ ਬਹੁਤੀਆਂ ਨਾ ਕਰੋ ਰੱਬ ਦੀਆਂ, ਨਾਮ ਜਪਣ ਦੀ ਕਰੋ, ਉਹਨੂੰ ਦੇਖਣ ਦੀ ਕਰੋ, ਉਹਦੀਆਂ ਗੱਲਾਂ ਹੀ ਕਰੀ ਚੱਲੋ। ਇਸ ਕਰਕੇ ਗੁਰੂ ਨਾਨਕ ਵਾਅਦਿਆ ਤੌਰ ਤੇ
ਕਹਿੰਦਾ ਹੈ ਨਾਮ ਜਪੋ,
ਬਾਣੀ ਸਾਰੀ ਪੜ੍ਹਨੀ ਕੀ ਹੈ,
ਬਾਣੀ ਗੁਰੂ ਦੀਆਂ ਰੱਬ ਦੀਆਂ ਗੱਲਾਂ ਕਰਨਾ। ਉਹ ਕਹਿੰਦਾ ਇਹ ਗੱਲਾਂ ਕਰੀ ਚੱਲੋਗੇ ਕਦੀ ਉਹਨੂੰ ਰੱਬ ਨੂੰ ਦੇਖੋਗੇ ਵੀ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਤੁਹਾਨੂੰ, ਇਹ ਸ਼ਬਦ ਸਾਰੇ ਸੀ ਇਹ ਰੱਬ ਦੀ ਕਥਾ ਕਹਾਣੀ ਹੈ, ਕਿੱਦਾਂ ਮਿਲਣਾ ਹੈ ਕਿੱਦਾਂ ਹੈ,
ਤੇ ਉਸ ਰਸਤੇ ਚ ਪੈਣਾ ਹੀ ਕਦੀ, ਉਹਨੂੰ ਮਿਲਣਾ ਹੀ ਕਦੀ, ਗੱਲਾਂ ਰਾਹੀਂ ਇਹਦੇ ਪਾਠ ਹੀ ਕਰੀ ਜਾਣੇ। ਇਸ ਕਰਕੇ ਗੁਰੂ ਨਾਨਕ ਕਹਿ ਰਿਹਾ ਹੈ ਵੀ ਆਪ ਗਰੀਬੀ ਚ ਜਾਂਦੇ ਨੇ ਕਈ ਵਾਰੀ। ਇਹ ਸਾਰੇ ਜਿੰਨੇ ਸਾਡੇ ਗੁਰੂ ਹੋਏ ਆ ਪਹਿਲਾਂ ਆਪ ਗੁਨਾਹਗਾਰ ਬਣਦੇ ਆ,
ਉਹ ਮੁਜਰਮ ਬਣਦੇ ਹੈ ਗਿਆਨ ਦੇ ਵਿੱਚ,
ਫਿਰ ਦੁਨੀਆਂ ਨੂੰ ਉਪਦੇਸ਼ ਨਹੀਂ ਕਰਦੇ
ਆਪਣੇ ਆਪ ਤੇ ਬਣਾ ਕੇ,
ਉਹ ਫਿਰ ਦੁਨੀਆਂ ਨੂੰ ਉਪਦੇਸ਼ ਕਰਦੇ। ਇਹ ਹੈ ਬੈਸਟ ਤਰੀਕਾ ਰੱਬ ਨਾਲ ਮਿਲਾਉਣ ਦਾ ਵੀ ਤੁਸੀਂ ਜਿਹੜਾ
ਜਿਹਤੇ ਆਪ ਜਿੰਨਾ ਉਪਦੇਸ਼ ਆਸੇ ਨਾਲ ਦੁਨੀਆਂ ਚ ਆਇਆ ਉਹਨਾਂ ਨਾਲ ਰਹਿਬਰਾਂ ਨਾਲ ਸਿੱਧਾ ਦਿੱਤਾ ਹੈ, ਲੇਕਿਨ ਧੰਨ ਗੁਰੂ ਨਾਨਕ ਹੈ, ਧੰਨ ਇਹਨਾਂ ਦੀ ਗਾਂਹ ਪ੍ਰਣਾਲੀ ਹੈ ਜਿਹੜੀ ਦਸਾਂ ਗੁਰੂਆਂ ਦੀ ਚੱਲਦੀ, ਜਾਂ ਇਹ
ਗਿਆਨ ਹੈ, ਇਹਦੇ ਗਿਆਨ ਦੇ ਵਿੱਚ
ਜਿਹੜਾ ਉਪਦੇਸ਼ ਹੈ ਉਹ ਸਾਰਾ ਮਨ ਨਾਲ ਹੋਊਗਾ ਆਪਣੇ। ਇੱਥੇ ਤੱਕ ਕਿ ਜਿਹਦਾ ਬ੍ਰਹਮ ਗਿਆਨ ਨਹੀਂ ਹੈ, ਜਿਹਨੇ ਸਭ ਤੋਂ ਜ਼ਿਆਦਾ ਇਹ ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ ਉਹ ਸੀ ਗੁਰੂ ਗੋਬਿੰਦ ਸਿੰਘ ਸਾਹਿਬ। ਉਹਨਾਂ ਨੇ ਕਿਹਾ
ਔਰ ਸਿੱਖ ਨੂੰ ਆਪਣੇ ਹੀ ਮਨ ਕੋ, ਕਹਿੰਦਾ ਮੈਂ ਆਪਣੇ ਮਨ ਨੂੰ ਸਮਝਾ ਰਿਹਾ ਹਾਂ, ਬਾਬਾ ਨਾ ਗੁਰੂ ਕਹਿ ਰਿਹਾ ਹੈ ਜਿਹੜਾ ਸ਼ਬਦ ਅਸੀਂ ਲੜਾ ਮਾਰਤਾ
ਸਿੱਖੀ ਨੂੰ ਦੇਸ਼ ਸ਼ਿਵਾ ਪਰ ਮੋਹਿਆ ਮੋਹੇ ਸ਼ੁਭ ਕਰਮਨ ਤੇ ਕਬੂ ਨਾ ਡਰੂ ਨਾ ਡਰੂ ਅਰਸਿਓ ਜਬ ਜਾਏ ਡਰੂ ਨਿਸ਼ਚੇ ਕਰ ਆਪਣੀ ਜੀਤ ਕਰੂ।
ਉਹ ਕਈ ਨੇ ਸਿੱਖ ਦੇਖਦੇ ਵੀ ਇਹਦੇ ਵਿੱਚ ਮਹਾਰਾਜ ਉਪਦੇਸ਼ ਕੀ ਦੇ ਰਿਹਾ ਹੈ, ਉਹ ਦੇ ਰਿਹਾ ਹੈ ਔਰ ਸਿੱਖ ਨੂੰ ਆਪਣੇ ਹੀ ਮਨ ਕੋ
ਇਹ ਲਾਲਚ ਹੋ ਗੁਣ ਤੋ ਚੁਰੂ, ਮੇਰਾ ਲਾਲਚ ਕੀ ਹੈ ਮੈਂ ਤੇਰਾ ਜਿਹੜਾ ਰੱਬ ਦਾ ਨਾਮ ਆ ਉਹਨੂੰ ਉੱਚੀ ਉੱਚੀ ਉੱਚਰਾ ਨਾਮ ਜਪਾ ਔਰ ਆਪਣੇ ਮਨ ਨੂੰ ਸਿੱਖਿਆ ਦੇ ਰਿਹਾ ਹੈ ਔਰ ਸਿੱਖ ਹੂੰ ਆਪਣੇ ਹੀ ਮਨ ਕੋ, ਮੈਂ ਕਿਸੇ ਨੂੰ ਨਹੀਂ ਕਹਿ ਰਿਹਾ, ਮੈਂ ਆਪਣਾ ਆਪ ਗੁਨਾਹਗਾਰ ਬਣਦਾ ਵੀ ਮੈਂ ਨਾਮ ਨਹੀਂ ਉੱਚ ਰਿਹਾ ਉੱਚੀ ਔਰ ਸਿੱਖ ਹੂੰ ਮੈਂ ਆਪਣਾ ਸਿਖਾ ਰਿਹਾ ਆਪਣੇ ਮਨ ਨੂੰ ਇਹ ਲਾਲਚ ਹੋ ਗੁਣ ਤੋ ਉੱਚੀ, ਇੱਕੋ ਹੀ ਮੈਨੂੰ ਜ਼ਿੰਦਗੀ ਦਾ ਲਾਲਚ ਆ ਵੀ ਮੈਂ ਤੇਰਾ ਨਾਮ ਜਪਾਂ। ਐਡਾ ਵੱਡਾ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੀ ਕੋਈ ਬਾਣੀ ਸਮਝ ਨਹੀਂ ਆ ਰਹੀ ਉਹ ਕਹਿੰਦੀ ਜੀ ਉਹ ਸ਼ਿਵਜੀ ਕੋਲੋਂ ਵਰ ਮੰਗ ਰਿਹਾ, ਅਸੀਂ ਕਹਿੰਦੇ ਉਹ ਸ਼ਿਵਾ ਵਰ ਇਕੱਠਾ ਲਫ਼ਜ਼ ਹੈ ਤੇ ਸ਼ਿਵਾ ਵਰ ਜਦੋਂ ਸ਼ਿਵਜੀ ਨੂੰ ਤਾਕਤ ਦਿੱਤੀ ਹੈ
ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ ਆਪਣਾ ਹੁਕਮ ਕਰਤਾ ਹੈ,
ਉਹ ਜਿਹਨੇ ਦੁਨੀਆਂ ਚ ਕੁਛ ਕਰਨਾ ਹੁੰਦਾ ਸ਼ਿਵ ਸ਼ਕਤੀ ਆਪ ਛੱਡਦਾ ਹੈ, ਉਹ ਹੈ ਮਾਲਕ। ਉਹ ਕਹਿੰਦਾ ਜਿਹੜਾ ਤੂੰ ਸ਼ਿਵਜੀ ਨੂੰ ਵਰ ਦਿੱਤਾ ਏਡੇ ਵੱਡੇ ਉਸ ਦੇਵਤੇ ਨੂੰ ਜਰਾ ਮੇਰੇ ਹੱਥ ਚ ਵੀ ਕਰਦਾ ਰਹਾ ਮੈਂ ਸੋਧਾਂ ਦੁਸ਼ਮਣਾਂ ਨੂੰ, ਸ਼ਿਵਾ ਵਰ ਇਕੱਠਾ ਲੱਭਦਾ।
ਇਹ ਕਹਿੰਦੀ ਜੀ ਦੇ ਸ਼ਿਵਾ
ਵਰ ਮੋਹੇ ਹੀ ਆ ਵੀ ਮੈਨੂੰ ਇਹ ਵਰ ਦੇ, ਐਡਾ ਵੱਡਾ ਗੁਰੂ ਜਿਹੜਾ ਕਿ ਸ਼ਿਵਜੀ ਦਾ ਚੇਲਾ ਬਣਾ ਦਿੱਤਾ ਇਹਨਾਂ ਦਾ ਨਾਂ ਸਮਝ ਕੇ ਸ਼ਬਦ ਨੂੰ,
ਦੇ ਸ਼ਿਵਾ ਵਰ
ਮੈਨੂੰ ਵੀ ਜਰਾ ਸ਼ਿਵ ਸ਼ਕਤੀ ਦੇ, ਮੈਂ ਵੀ ਜਰਾ ਹੇਠਲੀ ਉੱਤੇ ਕਰਾਂ ਦੁਸ਼ਟਾਂ ਨੂੰ ਸਾਧਾਂ, ਦੇ ਸ਼ਿਵਾ ਵਰ ਮੋਹੇ ਹੀ ਆ ਕਿਉਂਕਿ ਪ੍ਰਿਥਵੀ ਖੰਡਾ ਸਾਜ ਕੇ ਮੌਤ ਦੀ ਦੂਸਰੀ ਪੌੜੀ ਭਗਵਤੀ ਦੀ ਪੜੋ ਵੀ ਤੈਥੋਂ ਹੀ ਬਲ ਕ੍ਰਿਸ਼ਨ ਲੈ ਹਰ ਕੇਸਾ ਕੰਸ ਕਰਾਇਆ, ਤੈਥੋਂ ਹੀ ਬਲ ਰਾਮ ਜੀ ਲੈ ਨਾਲ ਬਾਣਾ ਦਹਿ ਸਰਕਾਇਆ, ਕਹਿੰਦੇ ਰੱਬ ਤੂੰ ਬਲ ਲੈ ਕੇ ਕ੍ਰਿਸ਼ਨ ਰਾਮ ਜੀ ਨਾ ਦਸ ਦਹਿ ਸਰਤ ਨੂੰ ਬਾਣਾ ਨਾ ਘਾਸ ਲਿਆ ਫੜ ਕੇ, ਤੇ ਤੈਥੋਂ ਹੀ ਤਾਕਤ ਲੈ ਕੇ ਹੇ ਰੱਬਾ ਅਕਾਲ ਪੁਰਖ ਤੈਥੋਂ ਹੀ ਤਾਕਤ ਲੈ ਕੇ ਕ੍ਰਿਸ਼ਨ ਨਾ ਕੇਸਾਂ ਤੋਂ ਫੜ ਕੇ, ਦੇਖੋ ਸਾਰਿਆਂ ਦੇ ਕੇਸ ਸੀ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੇਸਾਂ ਫਕਰ ਕੰਸ ਕਰਾਇਆ, ਸਾਰਿਆਂ ਦੇ ਕੇਸ ਹੁੰਦੇ ਸੀ ਪਹਿਲਾਂ ਕੇਸਾਂ ਨਾਲ ਫੜ ਕੇ ਉਹਨੂੰ ਤਖ਼ਤ ਤੋਂ ਸੁੱਟ ਕੇ ਕ੍ਰਿਸ਼ਨ ਨਾਲ ਮਾਰਿਆ,
ਕਹਿੰਦਾ ਜਰਾ ਮੈਨੂੰ ਵੀ ਦੇਖ ਹੈ ਬਲ, ਜਰਾ ਮੈਨੂੰ ਮੈਂ ਵੀ ਇਸੇ ਕੰਮ ਆਇਆ
ਹਾਮੇ ਕਾ ਜਗਤ ਮੈਂ ਆਏ ਪਰਮੇਸ਼ਵਰ, ਜਰਾ ਮੈਨੂੰ ਵੀ ਦੇ ਜਰਾ ਮੈਂ ਸੋਧਾਂ ਦੁਸ਼ਟਾਂ ਨੂੰ ਤੇ ਸੰਤਾਂ ਨੂੰ ਉਭਾਰਾਂ ਤੇ ਮੈਨੂੰ ਆ ਜਰਾ ਸ਼ਿਵ ਸ਼ਕਤੀ ਦੇ।
ਇਹ ਕਹਿੰਦੀ ਦੇ ਸ਼ਿਵਾ ਵਰ,
ਐਸੇ ਹਿੰਦੂਆਂ ਨਾਲ ਦੂਸਰਿਆਂ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੀ ਤੁਹਾਡਾ ਗੁਰੂ ਤੇ ਸ਼ਿਵਜੀ ਕੋਲ ਵਰ ਮੰਗਣ ਡੇ ਆਏ ਨੇ ਪਰ ਜਵਾਬ ਕੋਈ ਨਹੀਂ ਹੈ ਕਿਉਂਕਿ ਇਹ ਬਾਣੀ ਨਹੀਂ ਸਮਝਦੇ, ਜਵਾਬ ਦੇਣ ਚ ਸ਼ਿਵਾ ਵਰ ਕਥਾ ਲੱਭਦਾ ਹੈ ਦੇ ਸ਼ਿਵਾ ਔਰ ਉਹਦੇ ਚੋਂ ਸ਼ਕਤੀਆਂ ਨੇ ਉਹ ਜਿੱਥੇ ਨਾਮ ਜਪਣਾ ਮੰਗ ਰਹੇ ਹੈ
ਔਰ ਸਿੱਖ ਨੂੰ ਆਪਣੇ ਹੀ ਮਨ ਕੋ
ਇਹ ਲਾਲਚ ਹਾਂ ਗੁਣ ਕੋ ਚੁਰੂ ਜਬ ਆਪ ਕੀ ਔਦ ਨਿਦਾਨ ਬਣੇ ਅਪ ਹੀ ਰਣ ਮੇ ਤਬ ਝੂਝ ਮਰੂ, ਪਹਿਲਾਂ ਨਾਮ ਜਪਣਾ ਹੈ।
ਇਹ ਹੈ ਅੰਦਰਲੇ ਪੰਜ ਕਾਮ ਕ੍ਰੋਧ ਨਾਲ ਝੂਝ ਕੇ ਮਰਨਾ,
ਐਡਾ ਵੱਡਾ ਸ਼ਬਦ
ਔਰ ਇਹਨਾਂ ਇਹ ਸ਼ਿਵਾ ਵਰ ਇਹ
ਐਡੇ ਐਡੇ ਖੋਜਾਂ ਕਰ ਰਹੇ ਨੇ ਸਿੱਖ ਪੰਥ,
ਇਹ ਤੇ ਨਿਰਭਉ ਦਾ ਲਫ਼ਜ਼ ਨਹੀਂ ਸਮਝ ਸਕਿਆ ਕਿਸੇ
ਵੀ ਪਾਉਣਾ ਹੈ। ਉਹ ਇਹ ਕਹਿੰਦੀ ਜੀ ਨਡਾਰ ਹੈ ਸਵਾਮੀ ਦਯਾਨੰਦ ਨੇ ਠੀਕ ਕਿਹਾ, ਪ੍ਰੋਫੈਸਰ ਸਾਹਿਬ ਸਿੰਘ ਕਹਿੰਦਾ ਜੀ
ਇਹ ਭੈਣ ਨੂੰ ਲਫ਼ਜ਼ ਨਿਰਭਉ ਬਣ ਗਿਆ, ਉਹਨੇ ਬੜੇ ਗਾਂਹ ਦਿੱਤੇ ਹੈ ਕਿ ਇੰਨੇ ਲਫ਼ਜ਼ ਪੰਜਾਬੀ ਦੇ ਪਹਿਲਾਂ ਸੀ ਉਹ ਵਿਗੜ ਕੇ ਫਿਰ ਐਂਦੇ ਬਣ ਗਏ ਹੈ, ਇਸ ਕਰਕੇ ਪਹਿਲਾਂ ਭੈਣ ਲਫ਼ਜ਼ ਸੀ ਉਹਦੇ ਤੋਂ ਵਿਗੜਿਆ ਲਫ਼ਜ਼ ਰੂਪ ਹੈ ਭਾਉ,
ਅਸੀਂ ਚੱਕਿਆ ਫਿਰ ਡੰਡਾ ਗਿਆਨ ਦਾ ਔਰ ਪਹਿਲੀ ਵਾਰੀ ਪ੍ਰਗਟ ਕੀਤਾ ਵੀ ਤੁਸੀਂ ਦਯਾਨੰਦ ਦੇ ਮੂੰਹ ਤੇ ਜੁੱਤੀ ਨਹੀਂ ਮਾਰ ਸਕਿਆ ਕੋਈ, ਜਿਹੜਾ ਗੁਰੂ ਨਾਨਕ ਨੂੰ ਅਨਪੜ੍ਹ ਕਹਿ ਰਿਹਾ ਹੈ ਕਹਿੰਦਾ ਵੀ ਇਨਕੋ ਕੁਛ
ਬੜੇ ਬੰਨੇ ਕਾ ਸ਼ੌਕ ਥਾ
ਔਰ ਇਸ ਲਈ ਸੰਸਕ੍ਰਿਤ ਤੋਂ ਆਤੀ ਨਹੀਂ ਸੀ ਤੋ ਸੰਸਕ੍ਰਿਤ ਕੇ ਹੈ ਲਫ਼ਜ਼ ਕੋ ਨਿਰਭਾਵ ਲਿਖ ਦੇ, ਅਸੀਂ ਉਹ ਛੇ ਲੜਾਈ ਹੈ ਸਾਰੀ ਟੇਪਾਂ ਚ ਆਸਾ ਦੀ ਵਾਰ ਚ ਵੀ ਸਭ ਚ ਪਹਿਲੀ ਵਾਰੀ ਜਵਾਬ ਦਿੱਤਾ ਹੈ ਵੀ ਇਹ ਨਿਰਭਉ ਲਫ਼ਜ਼ ਆਪਣਾ ਟਿਪੀਕਲ ਆ ਬਾਬੇ ਨਾਨਕ ਦਾ, ਇਹਦੇ ਮੈਨੇ ਮਨ ਦਾ ਨਾਂ ਪਾਉਣਾ, ਨੱਡਾ ਡਰ ਨਹੀਂ ਹੈ ਇੱਥੇ ਕਿ ਲਫ਼ਜ਼ ਅਲਹਿਦਾ ਹੈ, ਅਲਹਿਦਾ ਲਫ਼ਜ਼ ਹੈ, ਅਰਥ ਇਸ ਤਰ੍ਹਾਂ ਆਇਆ। ਇਸ ਤਰ੍ਹਾਂ ਮਾਣ ਕੇ ਅਸੀਂ ਇਹ ਸਾਰੀ ਚੀਜ਼ ਤਾਂ ਦੱਸ ਰਹੇ ਹਾਂ ਵੀ ਸ਼ਬਦ ਨੂੰ ਨਾ ਸਮਝ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਸ ਸ਼ਬਦ ਦੇ ਉੱਤੇ ਦੇਹ ਸ਼ਿਵਾ ਵਰਬ ਹੋਏ ਹੈ। ਇਸ ਤਰ੍ਹਾਂ ਸਾਰੇ ਸਕੂਲਾਂ ਚ ਪੜਾਇਆ ਜਾ ਰਿਹਾ ਔਰ ਕਿਸੇ ਨੂੰ ਕੋਈ ਸ਼ਬਦ ਦਾ ਗਿਆਨ ਨਹੀਂ ਦੇ ਰਿਹਾ। ਔਰ ਜੋ ਐਡਾ ਵੱਡਾ ਗੁਰੂ ਜਿਹੜਾ ਕਿ ਰੱਬ ਦਾ ਲਾਲਾ ਗੋਲਾ ਸੀ, ਦੇਖਣਾ ਉਹ ਦਦ ਤਮਾਸ਼ਾ, ਉਹਦੇ ਲਈ ਦੇਖੋ ਤੁਸੀਂ ਕਿੱਡਾ ਕੁਛ ਉਹ ਵਿਚਿੱਤਰ ਨਾਟਕ ਝੂਠਾ ਬਣਾਇਆ ਸਭ ਕੁਛ। ਸਿੱਖੀ ਨੂੰ ਹੋਸ਼ ਕਰਨੀ ਪੈਣੀ, ਐਜੂਕੇਟ ਕੋਈ ਨੀ ਆਣ ਕੇ ਕਰੇਗਾ। ਸਾਡੇ ਕੋਲ ਸ਼ਬਦ ਨੇ, ਸਿੱਕਾਬੰਦ ਸ਼ਬਦ ਨੇ, ਅਸੇ ਤਾਂ ਕਦੀ ਸਿੱਕਾਬੰਦ ਗਿਆਨ ਨਹੀਂ ਆਇਆ ਜਿਹੜਾ ਕਿ ਕਿਸੇ ਨਾਲ ਉਤਰਿਆ ਹੋਵੇ ਰੱਬ ਦੀ ਕਿਰਪਾ ਨਾਲ ਔਰ ਉਹਨਾਂ ਬੰਦਿਆਂ ਨੇ ਕਲਮਬੰਦ ਕੀਤਾ ਹੋਵੇ। ਸਾਡੇ ਗੁਰੂਆਂ ਕੋਲ ਉਹ ਗਿਆਨ ਹੈ ਲੇਟੈਸਟ, ਔਰ ਫਿਰ ਜਿਹੜਾ ਲੇਟੈਸਟ ਮਾਡਰਨ ਔਰ ਮੋਸਟ ਮੋਡੀਫਾਈਡ ਹੋ, ਇਹਦੇ ਨਾਲ ਤਾਂ ਗਿਆਨ ਨਹੀਂ ਕਿਤੇ, ਇਹਦੇ ਨਾਲ ਤਾਂ ਸ਼ਬਦਾਂ ਦਾ। ਪਰ ਸ਼ਬਦਾਂ ਨੂੰ ਅਸੀਂ ਸਮਝ, ਸਾਨੂੰ ਤੇ ਖੰਡ ਪਾਠ ਤੇ ਲਾਏ, ਸਾਨੂੰ ਤੇ ਨਿਤਨੇਮਾਂ ਤੇ ਲਾਏ, ਸਾਨੂੰ ਤੇ ਬਾਣੀ ਦੇ ਗਾਉਣ ਵਜਾਉਣ ਤੇ ਸਭ ਕੁਛ ਲਾਇਆ। ਕਦੀ ਕਿਸੇ ਨੇ ਇਹ ਖਿਆਲ ਕੀਤਾ ਵੀ ਮਾਲ ਗੁਰੂ ਨਾਨਕ ਦੇ ਤਿੰਨ ਸਟੈਂਡਿੰਗ ਆਰਡਰ ਹੈ ਇਸ ਬਾਣੀ ਲਈ, ਇਹਦੀ ਬਾਣੀ ਲਈ ਹੈ। ਪਹਿਲਾ ਆਰਡਰ ਸਮਝੇ ਸੁਚੇ ਪਰਪੜ ਬੁੱਝੇ, ਦੂਸਰਾ ਆਰਡਰ ਹੈ ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ, ਤੀਸਰਾ ਆਰਡਰ ਹੈ ਅਕਲੀ ਪੜ੍ਹ ਕੇ ਬੁੱਝੀਏ। ਇਹਦੇ ਪਾਠ ਕਿਤੇ ਕਿਤੇ ਲਿਖਦੇ ਹੋ ਪਾਠ ਦਾ ਫਾਇਦਾ, ਅਸੀਂ ਨਾਮ ਜਪਣਾ ਛੱਡ ਦਿੰਦੇ ਹਾਂ। ਇੰਨੇ ਸ਼ਬਦ ਪਿੱਛੇ ਅਸੀਂ ਪਾਠਾਂ ਦੀਆਂ ਟੇਪਾਂ ਦੇ ਦਿੱਤੇ ਹੈ ਕਿ ਜਿਹੜਾ ਪਾਠ ਕਰਨਾ ਹੈ ਇਹ ਵਾਰ ਵਾਰ ਸਾਡਾ ਗਿਆਨ ਮਨਾ ਕਰ ਰਿਹਾ, ਬ੍ਰਾਹਮਣਵਾਦ ਹੈ ਉਹ ਕਰਦੇ ਸੀ ਪਾਠ ਵੇਦਾਂ ਦਾ, ਸਾਡੇ ਲਈ ਨਾਮ ਜਪਣਾ ਹੈ। ਇਸ ਕਰਕੇ ਪਾਠ ਦੇ ਫਾਇਦੇ ਲਈ ਕੋਈ ਤੁੱਕ ਕੱਢ ਕੇ ਦੱਸਦੇ ਸਾਨੂੰ ਗੁਰੂ ਗ੍ਰੰਥ ਦੇ ਵਿੱਚ ਸਾਰੇ ਬ੍ਰਹਮ ਗਿਆਨ ਵੀ ਜਿੱਥੇ ਮਹਾਰਾਜ ਨੇ ਲਿਖਿਆ ਪਾਠ ਕਰਨ ਦਾ ਫਾਇਦਾ। ਇਸ ਕਰਕੇ ਅਸੀਂ ਉਹ ਇੰਨੀਆਂ ਸ਼ਬਦ ਦੇ ਚੁੱਕੇ ਹਾਂ ਕੋਈ 20-22 ਦੇ ਕਰੀਬ ਕਿ ਪਾਠ ਦਾ ਬਹੁਤ ਨੁਕਸਾਨ ਹੈ। ਬ੍ਰਾਹਮਣ ਕਰਦੇ ਸੀ, ਗੁਰੂ ਨਾਨਕ ਨੇ ਨਾਮ ਜਪਣ ਦੀ ਲਾਈਨ ਲਿਆਦੀ, ਨਾਨਕ ਕਹਿ ਕਰੇ ਕੇਵਲ ਨਾਮ। ਇਸ ਕਰਕੇ ਸਾਡੇ ਕੋਲ ਸ਼ਬਦ ਗਾਉਣ ਲਈ ਨੀ ਸਾਨੂੰ ਦਿੱਤੇ, ਇਹਦਾ ਪਾਠ ਕਰਨ ਨਹੀਂ ਦਿੱਤੇ, ਸਾਨੂੰ ਸ਼ਬਦ ਸਮਝਣ ਨੂੰ ਦਿੱਤੇ ਆ। ਔਰ ਇੱਕ ਸ਼ਬਦ ਹੁਣ ਅਸੀਂ ਸਮਝਿਆ, ਪਿਛਲਾ ਮਿਲੋ ਪਿਆਰੇ ਜੀਆ ਔਰ ਸਾਧ ਸੰਗਤ ਦਾ ਗੁਣ ਕੱਢਿਆ, ਹੁਣ ਕਬੀਰ ਜੀ ਦਾ ਸ਼ਬਦ ਬਾਚ ਕੇ ਉਹ ਅਸੀਂ ਹਿੰਦੂ ਫਿਲੋਸਫੀ ਨੂੰ ਜੋ ਕਬੀਰ ਸਾਹਿਬ ਰਗੜਾ ਦੇ ਰਹੇ ਹੈ ਅਸੀਂ ਉਹ ਰਗੜਾ ਦੇਣ ਲੱਗੇ ਹਾਂ। ਨਾ ਜਾਣਾ ਸਭੇ ਕਹੇ ਤਾਹੀ ਨਾ ਜਾਣਾ ਬੈਕੁੰਠ ਕਹਾਹੀ ਜੋ ਜਨ ਪਰਮਿੱਤੇ ਪਰਮ ਨਾ ਜਾਣਾ ਬਾਤ ਨਹੀਂ ਬੈਕੁੰਠ ਸਮਾਨ। ਗਿਰੀ ਮਹਾਰਾਜ ਆਪਣੇ ਆਪ ਤੇ ਬੁਲਾ ਰਹੇ ਗੁਰੂ ਨਾਨਕ ਕਹਿੰਦੇ ਮੈਂ ਗੁਣ ਗੱਲਾਂ ਕੇ ਸੇ ਭਾਰ, ਮੈਂ ਭਾਰ ਚੁੱਕਿਆ ਗੱਲਾਂ ਕਰਨ ਦਾ, ਚਤੁਰਾਈ ਦਾ, ਇਹਦੇ ਮਿਹਨੇ ਕੱਢਣ ਦਾ, ਬਾਣੀ ਨੂੰ ਅਸਾਰਾ ਜੀ ਮੈਂ ਬੜਾ ਗਿਆਨੀ ਹਾਂ, ਗੱਲਾਂ ਹੀ ਕਰੀ ਜਾਣੀਆਂ, ਨਾਮ ਕਦੀ ਜਪਣਾ ਨਾ। ਉਹ ਕਹਿੰਦਾ ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਾ, ਕਹਿੰਦਾ ਮੈਂ ਗੱਲਾਂ ਕਰਨਾ ਜੀ ਸਿਰਜਣਹਾਰ ਨੂੰ ਪਾਉਣਾ ਚਾਹੁੰਦਾ। ਕਹਿੰਦਾ ਇਹ ਬਾਤਨ ਦੇ ਨਾਲ ਨੀ ਬਕੁੰਠ ਪਹੁੰਚ ਹੁੰਦਾ, ਇਹ ਤੇ ਹੈ ਜੋ ਜਨ ਪਰਮਿਤ ਪਰਮ ਨਾ ਜਾਣਾ ਵੇ ਬਾਤ ਨਹੀਂ ਬੈਕੁੰਠ ਸਮਾ ਪਰ ਨਾ ਜਾਣਾ ਬੈਕੁੰਠ ਕਹਾਣੀ ਜਾਣ ਜਾਣ ਰਹੋ ਸਭੇ ਕਹੀ ਨਾ ਜਾਣਾ ਬੈਕੁੰਠ ਕਹਿੰਦੇ ਹੈ। ਇਹ ਕਥਾ ਵਾਚਕਾਂ ਦੇ ਵੱਸ ਦਾ ਰੋਗ ਨਹੀਂ ਹੈ, ਸੰਗਤ ਨੂੰ ਕਥਾ ਸੁਣਾ ਤੀ ਤੇ ਤੁਸੀਂ ਰੱਬ ਨਾਲ ਕੋਈ ਚਿੱਕੀ ਦਾ ਭਲਾ ਕਰ ਦੋਗੇ, ਕੋਈ ਗੱਲਾਂ ਕਰਨੀਆਂ ਜਾਂ ਪਾਠ ਸੁਣਾ ਦੋਗੇ। ਉਹ ਕਹਿੰਦੀ ਜਿੰਨੀਆਂ ਮਰਜ਼ੀ ਕਥਾ ਸੁਣਾਈ ਚਲੋ ਸਿੱਖੀ, ਜਿੰਨੇ ਮਰਜ਼ੀ ਇਹਦੇ ਮਿਹਨੇ ਕੱਢੀ ਚਲੋ, ਜੋ ਮਰਜ਼ੀ ਕਰੀ ਚਲੋ। ਮਹਾਰਾਜ ਕਬੀਰ ਸਾਹਿਬ ਕਹਿੰਦੇ ਕਹਿਣ ਕਹਾਵ ਨਹਿ ਪਤੀ ਆਈ ਹੈ
ਮਨ ਮਾਨੇ ਜਾਤੇ ਹਉਮੈ ਜਈ ਹੈ ਤਹੋ ਮਨ ਮਾਨੇ ਜਾਤੇ ਹਉਮੈ ਜਈ
ਕਹਿੰਦਾ ਦਿਨ ਚਿਕਰ ਹਉਮੈ ਨਹੀਂ ਜਾਂਦੀ ਤੂੰ ਕੀ ਕਥਾ ਕਰ ਰਿਹਾ
ਵੱਡਾ ਰੋਗ ਤੇ ਮਾਨਸ ਨੂੰ ਹਉਮੈ ਦਾ ਦਿੱਤਾ
ਔਰ ਹਉਮੈ ਸ਼ਬਦ ਹੀ ਜਲਾਏ
ਕਮਾਈ ਸ਼ਬਦ ਦੀ ਨਾਲ ਹਉਮੈ ਮਰੇਗੀ ਨਾਮ ਜਪ ਲਾ ਪਰਮੇਸ਼ਰ ਦੇ ਨਾਮ ਦੀ ਇੰਨੀ ਤਾਕਤ ਹੈ ਜਿਹੜੀ ਇਸ ਹਉਮੈ ਨੂੰ ਸਾੜ ਸਕਦਾ ਔਰ ਹਉਮੈ ਦਾ ਹੀ ਵੱਡਾ ਵਿਛੋੜਾ ਰੋਗ ਹੈ ਹਉਮੈ ਦਾ ਹੀ ਇਹ ਵਿਛੋੜਾ ਪਿਆ ਹਉਮੈ ਵਿੱਚ ਚਕੰਦ ਹੈ ਇਸ ਕਰਕੇ ਹਉਮੈ ਜਾਏ ਇਹ ਮਰੇ ਤਾਂ ਰੱਬ ਦਾ ਮਿਲਾਪ ਹੋਵੇ ਪਰ ਇਹ ਮਰੇਗੀ ਸ਼ਬਦ ਦੀ ਕਮਾਈ ਨਾਲ ਪਰਮੇਸ਼ਰ ਦੇ ਨਾਮ ਚ ਇੰਨੀ ਤਾਕਤ ਹੈ ਜਿਹੜੀ ਇਸ ਹਉਮੈ ਨੂੰ ਮਾਰ ਸਕਦੀ ਹੈ ਇਸ ਕਰਕੇ ਤੇ
ਇਹ ਕਹਿਣ ਕਹਾਵਨ ਨਹਿ ਪਤੀ ਆਈ
ਜਿਹਨੇ ਮਰਜ਼ੀ ਲੇਖ ਲਿਖ ਲੈ ਜਿਹਨੇ ਮਰਜ਼ੀ ਚਮਤਕਾਰ ਲਿਖ ਲੈ ਜਿਹਨੇ ਮਰਜ਼ੀ ਸੂਰਜ ਪ੍ਰਕਾਸ਼ ਦੀਆਂ ਕਥਾ ਲਿਖ ਲੈ ਤੂੰ ਜਿਹਨੇ ਮਰਜ਼ੀ ਖੰਡ ਪਾਠ ਕੋਤਰ ਸੋਗੀ ਜਿਹਨੇ ਮਰਜ਼ੀ ਕਰਦਾ ਉਹ
ਮਹਾਰਾਜ ਕਹਿੰਦੇ
ਕਹਿਣ ਕਹਾਵਨ ਨਹਿ ਪਤੀ ਆਈ
ਬਲਕੇ ਕੀ ਹੋਏਗਾ ਜਿਹੜੇ ਤੂੰ ਇਹ ਕਰਮ ਕਾਂਡ ਕਰ ਰਿਹਾ ਨਾ ਹਉਮੈ ਦੀ ਹੋਰ ਮੈਲ ਚੜੂ
ਕਹੋ ਮਨ ਮਾਨੇ ਜਾਂਦੇ ਹਉਮੈ ਜਈ ਹੈ ਇਹ ਜਬ ਲਗ ਮਨੇ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ
ਉਹ ਜਿਹੜੀ ਚਰਨ ਕਮਲ ਦੀ ਮੌਜ ਹੈ ਐਡੀ ਉੱਚੀ ਖੇਡ ਹੈ
ਉਹ ਕਹਿੰਦਾ ਤੂੰ ਬਿਕੰਠਾ ਨੀ ਆਉਣ ਦਿਆ ਜੇ ਤੂੰ ਬਿਕੌਂਠ ਦੀ ਆਸ ਕਰੇਗਾ ਭੁੱਲ ਜਾ ਰੱਬ ਦੇ ਚੜੇ ਚਰਨ
ਸਭ ਕੁਛ ਉੱਥੇ ਰਾਹ ਚ ਹੀ ਅਟਕਿਆ ਰਹੇਗਾ ਇਸ ਕਰਕੇ ਬੈਕੁੰਠ ਬਿਕੰਠ ਤੇ ਬਹੁਤ ਛੋਟੀ ਚੀਜ਼ ਆ ਆ ਮੈਂ ਤੈਨੂੰ ਦੇਖ ਮੈਂ ਅੱਗੇ ਰੱਬ ਦੇ ਦਰਸ਼ਨ ਕਰਨੇ ਉਹਦੇ ਚਰਨ ਵਸਾਉਣੇ ਆ ਆ ਦੇਖ ਉਹਦੇ ਰਾਹ ਦੇ ਵਿੱਚ ਸਾਧ ਸੰਗਤ ਆਉਂਦੀ ਹੈ ਤੂੰ ਤੇ ਅਲੀ ਥੱਲੇ ਬੈਕੁੰਠਾ ਨੂੰ ਰੋ ਰਿਹਾ ਹੈ
ਜਬ ਤੱਕ ਮਨੇ ਬੈਕੁੰਠ ਕੀ ਆਸ ਤਬ ਤੱਕ